ਪਹਿਲਾ ਚੌਥਾ ਪੰਨਾ 305 ਗੁਰ ਸਤ ਗੁਰ ਕਾਜੋ ਸਿੱਖ ਅਖਾਈ ਸੋ ਪਲ ਕੇ ਉੱਠ ਹਰ ਨਾਮ ਤਿਆਵੇ ਗੁਰ ਸਤ ਗੁਰ ਕਾ ਜੋ ਸਿੱਖ ਅਖਾਈ ਸੋ ਪਲ ਕੇ ਉੱਠ ਹਰ ਨਾਮ ਤਿਆਵੇ।
ਇਹ ਬਾਣੀ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦੀ ਹੈ। ਆਪ ਇਸ ਛੋਟੇ ਜਿਹੇ ਸ਼ਬਦ ਦੇ ਅੰਦਰ ਗੁਰੂ ਸਿੱਖ ਦੀ ਮਹਿਮਾ ਬਿਆਨ ਕਰਦੇ ਆ ਕਿ ਗੁਰੂ ਸਿੱਖ ਕੌਣ ਹੈ, ਗੁਰੂ ਸਿੱਖ ਦੇ ਵਿੱਚ ਕੀ ਤਰੀਫ ਹੈ, ਗੁਰੂ ਸਿੱਖ ਦਾ ਕੀ ਕੰਮ ਹੈ, ਔਰ ਕਿਸ ਤਰ੍ਹਾਂ ਗੁਰੂ ਸਿੱਖ ਬਣਦਾ ਜਾ ਕੇ ਔਰ ਕਿੱਥੇ ਬਣਦਾ ਹੈ।
ਦਿਸ ਇਜ਼ ਦੀ ਬਾਣੀ ਆਫ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ। ਇਨ ਦਿਸ ਸਮਾਲ ਹਿਮ ਹੀ ਇਜ਼ ਟਾਕਿੰਗ ਅਬਾਊਟ ਦ ਡਿਸਾਈਪਲ ਆਫ ਮਾਸਟਰ। ਹੀ ਸੇਜ਼ ਦੈਟ ਵਾਟ ਇਜ਼ ਦ ਡਿਸਾਈਪਲ ਆਫ ਮਾਸਟਰ, ਹਾਊ ਵਨ ਬਿਕਮਸ ਦ ਡਿਸਾਈਪਲ ਆਫ ਮਾਸਟਰ, ਵਾਟ ਇਜ਼ ਦ ਪ੍ਰੇਜ਼ ਐਂਡ ਵਾਟ ਆਰ ਦ ਗੁੱਡ ਕੁਆਲਿਟੀਜ਼ ਆਫ ਦ ਡਿਸਾਈਪਲ ਆਫ ਮਾਸਟਰ।
ਕਿਉਂਕਿ ਗੁਰੂ ਸਿੱਖ ਬਣਨਾ ਕੋਈ ਛੋਟੀ ਜਿਹੀ ਪਦਵੀ ਨਹੀਂ। ਗੁਰੂ ਸਿੱਖ ਅਸੀਂ ਉਦੋਂ ਹੀ ਬਣ ਸਕਦੇ ਹਾਂ ਜਦੋਂ ਆਪਣੇ ਆਤਮਾ ਨੂੰ ਮਨ ਔਰ ਮਾਇਆ ਦੇ ਦਾਇਰੇ ਤੋਂ ਉੱਪਰ ਲੈ ਜਾਂਦੇ ਹਾਂ ਔਰ ਆਪਣੇ ਆਪਣੀ ਆਤਮਾ ਨੂੰ ਇਹਨਾਂ ਤੋਂ ਆਜ਼ਾਦ ਕਰ ਲੈਂਦੇ ਹਾਂ।
ਟੂ ਬਿਕਮ ਅ ਡਿਸਾਈਪਲ ਆਫ ਸਿੱਖ ਇਜ਼ ਨਾਟ ਅ ਡਿਸਾਈਪਲ ਆਫ ਮਾਸਟਰ ਇਜ਼ ਨਾਟ ਐਨ ਈਜ਼ੀ ਥਿੰਗ, ਇਟ ਇਜ਼ ਵੈਰੀ ਗ੍ਰੇਟ ਟਾਈਟਲ।
ਕਿਉਂ
ਐਂਡ ਵੀ ਕੈਨ ਬਿਕਮ ਦ ਡਿਸਾਈਪਲ ਆਫ ਮਾਸਟਰ ਓਨਲੀ ਵੈਨ ਵੀ ਵਿਲ ਟੇਕ ਅਵਰ ਸੋਲ ਅਬਾਊਟ ਦੀ ਲਿਮਿਟ ਆਫ ਮਾਇੰਡ ਐਂਡ ਮੈਟਰ ਐਂਡ ਮੇਕ ਅਵਰ ਸੋਲ ਫਰੀ ਫਰੋਮ ਦੀ ਕਲਚਸ ਆਫ ਮਾਇੰਡ।
ਸੰਤ ਸਾਡੇ ਅੰਦਰ ਛੋਟੀ ਜਿਹੀ ਨਾਮ ਦੀ ਨਾਮਦਾਨ ਦੇ ਵਕਤ ਚਿੰਗਿਆੜੀ ਰੱਖਦੇ ਹੈ ਔਰ ਫਿਰ ਸਾਨੂੰ ਦੱਸਦੇ ਹੈ ਕਿ ਕਿਸ ਤਰ੍ਹਾਂ ਇਸ ਨੂੰ ਤੁਸੀਂ ਵਧਾਉਣਾ ਹੈ। ਜਿਵੇਂ ਜਿਵੇਂ ਅਭਿਆਸੀ ਅਭਿਆਸ ਕਰਦਾ ਹੈ ਉਸੇ ਤਰ੍ਹਾਂ ਉਹ ਤਰੱਕੀ ਕਰਦਾ ਹੈ। ਕਿਸ ਤਰ੍ਹਾਂ ਉਹ ਅੰਦਰ ਜਾ ਕੇ ਕਦੇ ਬਿਜਲੀ ਦੀ ਲਸ਼, ਕਦੇ ਸੂਰਜ ਦੇ ਚਮਕਾਰੇ, ਕਦੇ ਤਾਰੇ ਦੇਖਦਾ ਹੈ, ਕਦੇ ਆਕਾਸ਼ ਦੇਖਦਾ ਹੈ, ਇਸੇ ਤਰ੍ਹਾਂ ਹੀ ਉਹ ਇੱਕ ਬੜਾ ਕਮਲ ਵੀ ਦੇਖਦਾ ਹੈ ਔਰ ਉਹ ਕਮਲ ਖਿਲ ਪੈਂਦਾ ਹੈ ਔਰ ਉਸ ਵਿੱਚੋਂ ਸਤਿਗੁਰੂ ਦਾ ਸਰੂਪ ਦਸਵੇਂ ਦੁਆਰ ਦਾ ਕਮਲ ਹੈ ਇਹ, ਉਸ ਦੇ ਵਿੱਚੋਂ ਪ੍ਰਗਟ ਹੁੰਦਾ ਹੈ। ਉੱਥੇ ਜਾ ਕੇ ਸਿੱਖ ਬਣਦਾ ਹੈ ਔਰ ਜਦੋਂ ਉੱਥੇ ਜਾ ਕੇ ਸਿੱਖ ਬਣਦਾ ਹੈ ਔਰ ਇਸ ਦੀ ਡਿਊਟੀ ਖਤਮ ਹੋ ਜਾਂਦੀ ਹੈ ਔਰ ਅੱਗੇ ਗੁਰੂ ਦਾ ਕੰਮ ਹੈ ਔਰ ਐਸਾ ਸਿੱਖ ਅਗਰ ਮਿਲ ਜਾਵੇ ਤਾਂ ਕਹਿਣ ਲੱਗੇ ਉਹ ਸਾਡੀ ਪੂਜਾ ਦੇ ਕਾਬਲ ਹੈ, ਇੱਜ਼ਤ ਦੇ ਕਾਬਲ ਹੈ।
ਐਟ ਦ ਟਾਈਮ ਆਫ ਇਨੀਸ਼ੀਏਸ਼ਨ ਦ ਸੇਂਟ ਔਰ ਦ ਮਾਸਟਰ ਪੁੱਟਸ ਔਰ ਕੀਪਸ ਅ ਲਿਟਲ ਬਿਟ ਅ ਟਾਈਨੀ ਬਿਟ ਆਫ ਨਾਮ ਦੈਟ ਲਿਟਲ ਬਿਟ ਆਫ ਲਾਈਟ ਵਿਦ ਇਨ ਦ ਆਸਪਿਰੈਂਟ ਐਂਡ ਆਫਟਰ ਦੈਟ ਵੈਨ ਦ ਮੈਡੀਟੇਟਰ ਇਜ਼ ਡੂਇੰਗ ਦ ਮੈਡੀਟੇਸ਼ਨ ਰੈਗੂਲਰਲੀ ਐਂਡ ਵੈਨ ਹੀ ਪ੍ਰੋਗਰੈਸਿਸ ਹੀ ਸਟਾਰਟ ਸੀਇੰਗ ਦ ਫਲੈਸ਼ਸ ਆਫ ਲਾਈਟਸ, ਦੈਨ ਸਨਰਾਈਜ਼ਿਸ, ਸਨਸੈਟਸ, ਗੋਲਡਨ ਲਾਈਟਸ ਐਂਡ ਆਲ ਟਾਈਪਸ ਆਫ ਲਾਈਟਸ ਐਂਡ ਆਫਟਰ ਦੈਟ ਹੀ ਕ੍ਰੋਸਿਸ ਦ ਸਨ, ਸਟਾਰਸ, ਮੂਨਸ ਐਂਡ ਵੈਨ ਹੀ ਕਮਸ ਟੂ ਦ ਥਰਡ ਪਲੇਨ ਦਸਵਾਂ ਦੁਆਰ, ਦੈਰ ਹੀ ਸੀਜ਼ ਵਨ ਲੋਟਸ ਐਂਡ ਵੈਨ ਦੈਟ ਲੋਟਸ ਇਜ਼ ਓਪਨਡ ਫਰੋਮ ਦੈਟ ਦ ਰੇਡੀਅੰਟ ਫਾਰਮ ਆਫ ਦ ਮਾਸਟਰ ਕਮਸ ਆਊਟ. When an aspirant reaches to such a place, to the third plane, and when he sees the radiant form of the master, after that he becomes a disciple. Reaching to this place, the duty of the initiate is finished, and after that it is the work of master to take him above. So here in this hymn, Guru Sahib says that if we get such a disciple who has risen above the limit of the second two planes, and one who has got to the third plane, the Swadwar, and one who has manifested that form of master within him, he is worth worshipping for us.
ਔਰ ਆਪ ਕਹਿੰਦੇ ਆ ਜੋ ਗੁਰੂ ਦਾ ਸਿੱਖ ਕਹਾਉਂਦਾ ਹੈ ਉਹ ਕੀ ਕਰਦਾ ਹੈ, ਸਭ ਤੋਂ ਪਹਿਲਾਂ ਸੁਭਾ ਉਦਮ ਕਰਦਾ ਹੈ ਔਰ ਉਹ ਨਾਮ ਦੇ ਨਾਲ ਜੁੜਦਾ ਹੈ.
So here he says that one who is called as the disciple of master, what does he do? Early in the morning, first of all, early in the morning he gets up and he connects himself with the name of God.
ਗੁਰ ਸਤ ਗੁਰ ਕਾ ਜੋ ਸਿੱਖ ਅਖਾਈ ਸੋ ਪਲ ਕੇ ਉੱਠ ਹਰ ਨਾਮ ਤਿਆਵੇ ਉਦਮ ਕਰੇ ਪਲ ਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰਨਾਵੇ
ਹੁਣ ਆਪ ਕਹਿੰਦੇ ਆ ਉਹ ਸਿੱਖ ਨਹੀਂ ਕਿ ਜਿਹੜਾ ਸੁਬਾਹ ਸੁੱਤਾ ਹੁੰਦਾ ਹੈ, ਨਹੀਂ ਸਿੱਖ ਦਾ ਧਰਮ ਹੈ ਉੱਦਮ ਕਰਨਾ, ਉੱਠਣਾ, ਔਰ ਜਦ ਤੱਕ ਉਸਦੀ ਸੁਰਤ ਅੰਮ੍ਰਿਤਸਰ ਅੰਦਰ ਦਸਵੇਂ ਦੁਆਰ ਦੇ ਵਿੱਚ ਨਾ ਪਹੁੰਚ ਜਾਵੇ, ਆਪ ਕਹਿਣ ਲੱਗੇ ਉਹੀ ਸਿੱਖ ਹੈ ਜਿਹੜਾ ਸੁਬਾਹ ਉੱਠੇ, ਉੱਦਮ ਕਰੇ ਔਰ ਆਪਣੀ ਆਤਮਾ ਨੂੰ ਉਸ ਅੰਮ੍ਰਿਤਸਰ ਦੇ ਵਿੱਚ ਇਸ਼ਨਾਨ ਕਰਾਵੇ ਜੋ ਸਾਡੇ ਅੰਦਰ ਅੰਮ੍ਰਿਤਸਰ ਹੈ।
Now he says that he is not the disciple who sleeps in the morning time. He says that the disciple should make effort, work hard in the morning, he should get up and he should reach to the Amritsar, the pool of nectar, which is in the third plane, in the Dasma Dwar. He says that only he can be called as the disciple who gets up early in the morning, makes effort, and one who gets to the third plane, Dasma Dwar, taking his soul, and one who makes his soul bathe in that pool of nectar, only he is the disciple of Master.
ਬਾਹਰ ਕੋਈ ਐਸਾ ਅੰਮ੍ਰਿਤਸਰ ਨਹੀਂ ਜਿਹੜਾ ਸਾਡੇ ਪਾਪਾਂ ਦੀ ਮੈਲ ਲਾਵੇ, ਔਰ ਨਾ ਗੁਰੂ ਸਾਹਿਬ ਦਾ ਬਾਹਰ ਕਿਸੇ ਅੰਮ੍ਰਿਤਸਰ ਦੇ ਵਿੱਚ ਇਹ ਇਸ਼ਾਰਾ ਹੀ ਸੀਗਾ।
Outwardly there is no Amritsar or the pool of nectar bathing in which we can remove all our sins, and here Guru Sahib doesn't mean the outward Amritsar.
ਔਰ ਪੰਜਾਬ ਦੇ ਅੰਦਰ ਜਿਹੜਾ ਸਿੱਖਾਂ ਦਾ ਖਾਸ ਧਾਮ ਹੈ ਅੰਮ੍ਰਿਤਸਰ, ਉਹ ਗੁਰੂ ਰਾਮਦਾਸ ਨੇ ਉਸ ਨੂੰ ਸ਼ੁਰੂ ਕੀਤਾ ਔਰ ਗੁਰੂ ਅਰਜਨ ਦੇਵ ਨੇ ਉਸ ਨੂੰ ਕੰਪਲੀਟ ਕੀਤਾ।
ਦੀ ਟਾਊਨ ਕਾਲਡ ਅੰਮ੍ਰਿਤਸਰ, ਦ ਸੈਕਰਡ ਪਲੇਸ ਆਫ ਦ ਸਿੱਖ ਪੀਪਲ ਇਨ ਪੰਜਾਬ, ਦੈਟ ਅੰਮ੍ਰਿਤਸਰ ਵਾਜ਼ ਸਟਾਰਟਡ ਬਾਈ ਗੁਰੂ ਰਾਮਦਾਸ ਐਂਡ ਹੀ ਵਾਜ਼ ਐਂਡ ਦੈਟ ਵਾਜ਼ ਕੰਪਲੀਟਡ ਬਾਈ ਗੁਰੂ ਅਰਜਨ ਦੇਵ, ਦ ਫਿਫਥ ਮਾਸਟਰ, ਦ ਫਿਫਥ ਗੁਰੂ ਆਫ ਦ ਸਿੱਖਸ।
ਲੇਕਿਨ ਗੁਰੂ ਅਮਰਦਾਸ ਜੀ ਮਹਾਰਾਜ ਤੀਸਰੇ ਪਾਤਸ਼ਾਹ ਨੇ ਆਪਣੀ ਬਾਣੀ ਦੇ ਵਿੱਚ ਕਈ ਦਫ਼ਾ ਅੰਮ੍ਰਿਤਸਰ ਦਾ ਜ਼ਿਕਰ ਕੀਤਾ ਹੈ। ਉਹ ਕਹਿੰਦੇ ਆ ਸੱਚਾ ਅੰਮ੍ਰਿਤਸਰ ਕਾਇਆ ਮਾਹੇ ਮਨ ਪੀਵਾ ਪਾਏ ਸੋ ਪਾਏ ਹੈ। ਉਹ ਕਹਿਣ ਲੱਗੇ ਜਿਹੜਾ ਸੱਚਾ ਅੰਮ੍ਰਿਤਸਰ ਆ ਉਹ ਤੁਹਾਡੇ ਸਰੀਰ ਦੇ ਅੰਦਰ ਆ, ਤੁਹਾਡੀ ਦੇਹ ਔਰ ਵਜੂਦ ਦੇ ਅੰਦਰ ਹੈ।
ਬਟ ਗੁਰੂ ਅਮਰਦਾਸ ਜੀ, ਦ ਥਰਡ ਗੁਰੂ, ਦ ਥਰਡ ਮਾਸਟਰ ਇਨ ਦ ਸਿੱਖ ਲਾਈਨ, ਹੀ ਹੈਜ਼ ਆਲਸੋ ਮੈਂਸ਼ਨ ਦਿਸ ਅੰਮ੍ਰਿਤਸਰ ਇਨ ਮੈਨੀ ਆਫ ਹਿਸ ਰਾਈਟਿੰਗਸ। ਹੀ ਸੇਜ਼ ਦੈਟ ਦ ਰੀਅਲ ਅੰਮ੍ਰਿਤਸਰ, ਰੀਅਲ ਪੂਲ ਆਫ ਨੈਕਟਰ ਇਜ਼ ਵਿਦ ਇਨ ਯੂ, ਐਂਡ ਬਾਏ ਡਰਿੰਕਿੰਗ ਦੈਟ ਨੈਕਟਰ ਯੂ ਕੈਨ ਸਟਿਲ ਯੋਰ ਮਾਇੰਡ। ਹੀ ਸੇਜ਼ ਦੈਟ ਦ ਰੀਅਲ ਅੰਮ੍ਰਿਤਸਰ, ਦ ਜੈਨੂਇਨ pool of nectar is within your body and within your own existence.
Aur agar us amritsar to aap da ishara hunda ya paav hunda ke tusi mukt ho jaoge to utthe da sare hindustan de lok punjab de vi nahi na sakde ge, hindustan dan ta ishnan karke mukti prapt ki honi si, ta ta dusryan vaste ta badi bhari beinsafi si gi. Nahi, jis amritsar de vich mahatma da ishara hai ਉਹ ਹਰ ਇੱਕ ਅੰਮ੍ਰਿਤਸਰ ਹਰ ਇੱਕ ਇਨਸਾਨ ਦੇ ਅੰਦਰ ਹੈ ਔਰ ਹਰ ਇੱਕ ਇਨਸਾਨ ਉਸਦਾ ਹੱਕਦਾਰ ਹੈ।
ਇਫ ਯੂ ਹੈਡ ਮੈਂਟ ਦੀ ਆਊਟਵਰਡ ਅੰਮ੍ਰਿਤਸਰ, ਨਾਟ ਈਵਨ ਦ ਪੀਪਲ ਆਫ ਪੰਜਾਬ, ਦੋਜ਼ ਹੂ ਆਰ ਲਿਵਿੰਗ ਦੈਰ, ਵੁੱਡ ਹੈਵ ਬੀਨ ਏਬਲ ਟੂ ਬੇਥ ਇਨ ਦੈਟ ਹੋਲੀ ਪਲੇਸ ਐਂਡ ਗੋਟ ਦ ਲਿਬਰੇਸ਼ਨ, ਐਂਡ ਸੋ ਵਾਟ ਟੂ ਟਾਕ ਅਬਾਊਟ ਦ ਪੀਪਲ ਦੋਜ਼ ਹੂ ਆਰ ਲਿਵਿੰਗ ਇਨ ਇੰਡੀਆ ਐਂਡ ਇਨ ਦੈਟ ਵੇ ਦੋਜ਼ ਹੂ ਆਰ ਲਿਵਿੰਗ ਵੈਰੀ ਫਾਰ ਫਰੋਮ ਦੈਟ ਪਲੇਸ। ਇਟ ਮੀਨਸ ਦੈਟ ਇਫ ਯੂ ਹੈਡ ਮੈਂਟ ਦੈਟ ਆਊਟਵਰਡ ਅੰਮ੍ਰਿਤਸਰ, ਇਟ ਵਾਸ ਵੈਰੀ ਮਚ ਇਨਜਸਟਿਸ ਫਾਰ ਦ ਅਦਰ ਪੀਪਲ, ਦੋਜ਼ ਹੂ ਆਰ ਨਾਟ ਲਿਵਿੰਗ ਦੈਰ। No, Mahatmas always talk about the inner thing, and here also he means the inner pool of nectar which is within everybody.
Aur Hindu Mahatma ne is nu tarbeni karke bayan kita hai ke thode andar tarbeni hai, us vich ishnan karo aur tusi mukt ho jaoge. Tarbeni us jagah nu kiya hai jithe Ganga, Jamuna, Saraswati mildiyan hai. Kise Mahatma ne usne tarbeni kiya, kise ne usse nu Pragraj kiya hai,
and Hindu Mahatmas call that place as Tribeni. Tribeni, and they say that bathing in the Tribeni or the union of three rivers, you can get the liberation. Tribeni is that place where Ganga, Jamuna and one more river comes together, and some Mahatmas call that place as Prayagraj and some call as Tribeni.
Mahatma Tarlochan Das kehnda hai ke eeda pingla aur sukhmana tees teen vase ik thani thai beni tah pragman majan karo the thai. Oh kehne lage ik passe eeda naadi hai, ik passe pingla hai aur vichale sukhmana naadi hai, aur jithe ikatthiyan hundiyan utthe Pragraj hai aur utthe thode man aur aatma di baithak hai, utthe ishnan karo aur thodi jehdi aatma hai, aatma de jehde paap hai janma janmatran de leh jange aur man de panje to azad ho jayegi.
Mahatma Tarlochan Das ji says that within you there is the Prayagraj, the place where the Ida, Pingla and Sukhmana, these three veins come together, and bathing at that place your soul will become free and it will get and she will get liberation. He says that in your body on one side there is Ida vein and on the other side there is Pingla vein, and between them there is the Sukhmana vein. and at that place there is the seat of mind and soul, and you reach to that place and bathe at that place, and after that your soul will become free from the mind, and in that way you will get the liberation.
Kyunki andar jana ta mehnat karni pendi hai aur bahar sanu bada sukhain lagda hai. ਮਹਾਤਮਾ ਨੇ ਇਸ਼ਾਰੇ ਅੰਦਰ ਦੇ ਕੀਤੇ, ਲੇਕਿਨ ਅਸੀਂ ਬਾਹਰ ਉਹਨਾਂ ਨਦੀਆਂ ਦੇ ਨਾਂ ਧਰ ਲਏ ਔਰ ਉਹੋ ਜਿਹੇ ਮਿਲਦੇ ਜੁਲਦੇ ਉੱਥੇ ਇਸ਼ਨਾਨ ਕਰਨ ਦੇ ਵਿੱਚ ਅਸੀਂ ਮੁਕਤੀ ਹਾਸਲ ਕਰ ਲਈ.
ਵਨ ਹੈਜ਼ ਟੂ ਵਰਕ ਵੈਰੀ ਹਾਰਡ ਇਨ ਆਰਡਰ ਟੂ ਗੋ ਵਿਦਿਨ ਐਂਡ ਬੇਥ ਐਟ ਦੈਟ ਪਲੇਸ, ਬਟ ਬਾਈ ਗੋਇੰਗ ਐਂਡ ਬੇਥਿੰਗ ਇਨ ਦੀ ਆਊਟਵਰਡ ਪ੍ਰਿਆਗਰਾਜ ਔਰ ਆਊਟਵਰਡ ਥਿੰਗਸ, ਇਟ ਡਜ਼ਨਟ ਟੇਕ ਵੈਰੀ ਮਚ ਐਫਰਟ. ਸੋ ਦੈਟਸ ਵਾਈ ਮਹਾਤਮਾ ਆਲਵੇਜ਼ ਮੈਂਟ ਦ ਇਨਰ ਥਿੰਗਸ, ਬਟ ਵੀ ਕੈਪਟ ਦ ਨੇਮ ਆਫ ਦ ਇਨਰ ਥਿੰਗਸ ਟੂ ਦੀ ਆਊਟ, ਗੇਵ ਦ ਨੇਮ ਟੂ ਆਫ ਦ ਇਨਰ ਥਿੰਗਸ ਟੂ ਦੀ ਆਊਟਵਰਡ. And bathing in such places, we understand that we will get the liberation.
Aur mahatma samjhaunde hai agar kise talaa de vich ya kise nadi de vich ishnan karan de naal hi agar mukti ho jandi hai ta ki lod hai bhajan paap karan di, ki lod hai duniya de vich itne abhyas karan di, saal pichhon do saal pichhon zindagi de vich do char vari nata kaafi hai.
Mahatmas make us understand that if only by bathing in the water of pond or any river one could become free of the sins, then what is the use of doing all this meditation, and what is the use of taking trouble of doing all types of practices? Once in a year or two or three times or four times in a life, by bathing that in that place four times a life or once in a year is enough for getting the peace or for removing free from sins.
Aur Guru Nanak de paas kuch pekhi sadhu aaye, unhone aake badi tareef di teerth di tareef kiti, utthe bada teerth de utthe ਇਕੱਠ ਹੁੰਦਾ ਹੈ ਔਰ ਆਪ ਉੱਥੇ ਜ਼ਰੂਰ ਚੱਲੋ. ਉਹ ਕਹਿਣ ਲੱਗੇ ਮੈਂ ਜ਼ਿਮੀਂਦਾਰ ਆਦਮੀ ਹੈ, ਮੈਨੂੰ ਹੁਣ ਵਿਹਲ ਨਹੀਂ, ਕਿਉਂਕਿ ਮਹਾਤਮਾ ਦੇ ਹਰ ਬਾਤ ਦੇ ਵਿੱਚ ਰਾਜ ਹੁੰਦਾ ਹੈ. ਉਹ ਕਹਿਣ ਲੱਗਿਆ ਸਾਡੀ ਤੂੰਬੀ ਲੈ ਜਾਓ, ਇਸ ਦਾ ਤੁਸੀਂ ਇਸ਼ਨਾਨ ਕਰਾ ਲਿਆਓ. ਉੱਥੇ ਉਹ ਗਏ ਤੀਰਥ ਦੇ ਉੱਤੇ, ਮੁੜ ਕੇ ਜਦੋਂ ਵਾਪਸ ਕਰਤਾਰਪੁਰ ਆਏ, ਗੁਰੂ ਨਾਨਕ ਨੇ ਉਹੀ ਤੂੰਬੀ ਕੱਟ ਕੇ ਉਹਨਾਂ ਨੂੰ ਸਬਜ਼ੀ ਬਣਾ ਦਿੱਤੀ ਔਰ ਜਦੋਂ ਖਾਣ ਲੱਗੇ, ਕਿਉਂਕਿ ਤੂੰਬੀ ਉਹਨਾਂ ਨੇ ਕੌੜੀ ਦਿੱਤੀ ਸੀ ਸਮਝਾਉਣ ਵਾਸਤੇ, ਔਰ ਸਭ ਨੇ ਥੂ ਥੂ ਕਰਕੇ ਥੁੱਕ ਦਿੱਤਾ ਕਿ ਤੂੰਬੀ ਦਾ ਕੌੜੀ ਹੈ. ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕੀ ਗੱਲ ਮਹਾਤਮਾ ਜੀ, ਤੁਸੀਂ ਇਸ਼ਨਾਨ ਨਹੀਂ ਕਰਾਇਆ ਸਾਡੀ ਤੂੰਬੀ ਨੂੰ? ਉਹ ਕਹਿਣ ਲੱਗੇ ਜੀ ਪਹਿਲਾਂ ਇਸ਼ਨਾਨ ਕਰਾਇਆ ਸੀਗਾ ਉਹ. ਤਾਂ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਨਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ, ਇੱਕ ਪੌਲਥੀ ਨਾਤਿਆਂ ਦੋ ਪਾਚੜੀ ਇਸ ਹੋਰ, ਬਾਹਰੋਂ ਧੋਤੀ ਤੂੰਬੜੀ ਅੰਦਰ ਬਿਸ ਨਕੋਰ, ਸਾਧ ਭਲੇ ਅਣ ਨਾਤਿਆਂ ਚੋਰ ਸੇ ਚੋਰਾਂ ਚੋਰ. ਉਹ ਕਹਿਣ ਲੱਗੇ ਕਿ ਇਹ ਤਾਂ ਇੱਕ ਬੀਆਂ ਦੀ ਜ਼ਹਿਰ ਹੀ ਤੂੰਬੀ ਦੇ ਵਿੱਚੋਂ ਪਾਣੀ ਨਾਲ ਨਹੀਂ ਮਰੀ, ਤੁਹਾਡੇ ਅੰਦਰ ਤਾਂ ਪੰਜ ਕਿਸਮ ਦੀ ਜ਼ਹਿਰ ਹੈ, ਕਾਮ ਦੀ ਜ਼ਹਿਰ ਹੈ, ਕ੍ਰੋਧ ਦੀ, ਲੋਭ ਮੋਹ ਹੰਕਾਰ ਦੀ ਜ਼ਹਿਰ ਹੈ, ਔਰ ਦੇਹ ਵੀ ਇੱਕ ਤੂੰਬੜੀ ਹੈ, ਬਾਹਰੋਂ ਧੋ ਲਈ ਤਾਂ ਕੀ ਹੋ ਗਿਆ?
ਵੰਸ ਸਮ ਫੇਕ ਸਾਧੂਸ ਕੇਮ ਟੂ ਗੁਰੂ ਨਾਨਕ ਸਾਹਿਬ ਐਂਡ ਦੇ ਸਟਾਰਟਡ ਸਿੰਗਿੰਗ ਦ ਪ੍ਰੇਜ਼ ਆਫ ਗੋਇੰਗ ਟੂ ਦ ਪਿਲਗ੍ਰੀਮੇਜਸ ਐਂਡ ਬੇਥਿੰਗ ਇਨ ਦੀ ਹੋਲੀ ਵਾਟਰਸ. ਸੋ ਗੁਰੂ ਨਾਨਕ ਸਾਹਿਬ ਟੋਲਡ ਦੈਮ ਦੈਟ ਆਈ ਐਮ ਅ ਫਾਰਮਰ ਐਂਡ ਆਈ ਐਮ ਵੈਰੀ ਮਚ ਬਿਜ਼ੀ ਇਨ ਮਾਈ ਫਾਰਮਿੰਗ ਵਰਕ, ਬਿਕੋਜ਼ ਐਟ ਦੈਟ ਟਾਈਮ ਹੀ ਵਾਜ਼ ਵਰਕਿੰਗ ਐਜ਼ ਅ ਫਾਰਮਰ ਇਨ ਦੀ ਵਿਲੇਜ ਆਫ ਕਰਤਾਰਪੁਰ. And because whenever masters say anything, there is some reason behind that. So when Guru Nanak Sahib told them that I am very busy, but you take my this squash, and instead of taking me, you take this, and when you will bathe in the pilgrimages, you make my squash also bathe. And when all that fake sadhus carried that squash, and wherever they were going, they washed that squash also. And after going to all the pilgrimages, when they came back to Guru Nanak Sahib at Kartarpur, Guru Nanak Sahib made the dish of the same squash, and he served the fake sadhus with that. When Guru Nanak Sahib had given that squash to the fake sadhus, that was bitter. That squash was bitter from inside. And that was only to teach them a lesson that only by bathing nobody can remove the sins of the inside. So when that squash was served to them, the fake sadhus, all of them, when they ate that, they all threw up, because it was very bitter. So they all complained Guru Nanak Sahib that why it is that, why did you play joke with us? So Guru Nanak Sahib asked them that didn't you made my squash bathe in all the pilgrimages where you went? They said that definitely, surely we bathed your squash in every place we have bathed. So Guru Nanak Sahib wrote this hymn that all the pilgrims started going to pilgrimage and they bathed there. By bathing they remove one sins, and after that they got many other sins. They became full of ego. From outside they are clean, but from inside they are full of the dirt of all these things. The sadhus or the beloveds of gods, they are better. The unbathed sadhus are better than the bathed fake sadhus, those whose within is impure. So Guru Nanak Sahib told them that our body is also like the squash, and just as by bathing or by cleaning the scotch didn't leave the bitterness, in the same way only by bathing we cannot become free from all the dirt which we have, the dirt of lust, anger, greed, attachment and egoism.
Kabir sahib kehnde hai ke nauna ta kise passe reh gaya, agar tusi teer de utte ghar vi paalo phir vi bhakti naam to bagair tusi mukti nahi hasil kar sakde.
Kabir sahib says that bathing is one thing, but no matter if you go and make your house on the pilgrimage, but still without naam and without the devotion of naam you cannot get the liberation.
ਕਬੀਰ ਸਾਹਿਬ ਕਹਿੰਦੇ ਆ ਗੰਗਾ ਤੀਰ ਜੇ ਘਰ ਕਰੇ ਪੀਵੇ ਨਿਰਮਲ ਨੀਰ ਬਿਨ ਹਰ ਭਗਤ ਨਾ ਮੁਕਤ ਹੋਏ ਇਉਂ ਕਥ ਰਹੇ ਕਬੀਰ ਚਾਹੇ ਪਾਣੀ ਰੋਜ਼ ਪੀਣ ਵੀ ਕਿਉਂ ਨਾ ਲੱਗ ਜੂ ਅੰਦਰ.
ਕਬੀਰ ਸਾਹਿਬ ਸੇ ਦੈਟ ਨੋ ਮੈਟਰ ਯੂ ਮੇਕ ਅ ਹਾਊਸ ਔਨ ਦੀ ਬੈਂਕ ਆਫ ਰਿਵਰ ਗੈਂਜਿਸ ਐਂਡ ਨੋ ਮੈਟਰ ਯੂ ਡਰਿੰਕ ਦ ਪਿਓਰ ਔਰ ਹੋਲੀ ਵਾਟਰ ਆਫ ਰਿਵਰ ਗੰਗਾ, ਬਟ ਵਿਦਾਊਟ ਦ ਨਾਮ ਆਫ ਹਰੀ, ਨਾਮ ਆਫ ਗੋਡ, ਯੂ ਕੈਨੋਟ ਗੈਟ ਲਿਬਰੇਸ਼ਨ. ਕਬੀਰ ਸੇਜ਼ ਦਿਸ ਥਿੰਗ. ਕਬੀਰ ਸਾਹਿਬ ਸੇ ਦੈਟ ਨੋ ਮੈਟਰ ਯੂ ਡਰਿੰਕ ਦ ਵਾਟਰ ਐਂਡ ਡੂ ਐਵਰੀਥਿੰਗ ਦੈਟ, ਬਟ ਸਟਿਲ ਵਿਦਾਊਟ ਨਾਮ ਯੂ ਕੈਨੋਟ ਅਚੀਵ ਐਨ ਇਮੈਂਸੀਪੇਸ਼ਨ.
ਔਰ ਕਬੀਰ ਸਾਹਿਬ ਕਹਿੰਦੇ ਆ ਤੀਰਥ ਨਾਤਿਆਂ ਜੇ ਗਤ ਹੋਵੇ ਨਿਤ ਨਿਤ ਮੈਂਡਕ ਨਾਵੈ, ਜੈਸੇ ਮੈਂਡਕ ਤੈਸੇ ਉਹ ਨਰ ਫਿਰ ਫਿਰ ਜੋਨੀ ਆਵੈ, ਮਨੋ ਕਠੋਰ ਮਰੇ ਬਨਾਰਸ ਨਰਕ ਨਾ ਬਾਂਛਿਆ ਜਾਈ, ਹਰ ਕਾ ਸੰਤ ਮਰੇ ਹੜਮ ਬਾਤਨ ਸਗਲੀ ਸੈਨ ਤਰਾਈ. ਕਬੀਰ ਸਾਹਿਬ ਕਹਿੰਦੇ ਆ ਕਿ ਤੀਰਥ ਨਹਾਉਣ ਨਾਲ ਮੁਕਤੀ ਹੋਵੇ ਤੋ ਮੈਂਡਕ ਡੱਡੂ ਰੋਜ਼ ਹੀ ਨਹਾਉਂਦਾ ਹੈ, ਉਹ ਨਹੀਂ ਮੁਕਤ ਹੁੰਦਾ. ਜਿਸ ਤਰ੍ਹਾਂ ਉਹ ਡੱਡੂ ਰੋਜ਼ ਨਹਾ ਕੇ ਮੁਕਤ ਨਹੀਂ ਹੁੰਦਾ ਗਾ, ਜਿਸ ਤਰ੍ਹਾਂ ਉਹ ਨਹਾਉਂਦਾ ਹੈ ਉਸੇ ਤਰ੍ਹਾਂ ਹੀ ਇਨਸਾਨ ਹੈ. ਆਪ ਕਹਿਣ ਲੱਗੇ ਕਿ ਮਨੋ ਕਠੋਰ ਮਰੇ ਬਨਾਰਸ, ਆਮ ਹਿੰਦੁਸਤਾਨ ਦੇ ਵਿੱਚ ਇਹ ਰਿਵਾਜ਼ ਹੁੰਦਾ ਸੀਗਾ ਕਿ ਤੀਰਥ ਦੇ ਉੱਤੇ ਮੁਕਤ ਮਰ ਜਾਵੇ ਅਤੇ ਉਹਦੀ ਮੁਕਤੀ ਹੋ ਜਾਂਦੀ ਹੈ. ਇੱਥੋਂ ਹੀ ਰਿਵਾਜ਼ ਉੱਥੇ ਹੱਡੀਆਂ ਪਾਣੀ ਦੇ ਵਿੱਚ ਪਾਉਣ ਦਾ ਰਿਵਾਜ਼ ਚਲਾ ਦਿੱਤਾ ਕਿ ਹੱਡੀਆਂ, ਚਲੋ ਜੇ ਕਿ ਸਾਰੀ ਦੇਹ ਉੱਥੇ ਨਹੀਂ ਛੁੱਟਦੀ, ਥੋੜ੍ਹੀਆਂ ਜਿਹੀਆਂ ਹੱਡੀਆਂ ਲਿਜਾ ਕੇ ਪਾਣੀ ਦੇ ਵਿੱਚ ਸਿੱਟ ਦਿਓ ਔਰ ਇਸੇ ਨਾਲ ਹੀ ਮੁਕਤੀ ਹੋ ਜਾਊਗੀ. ਲੇਕਿਨ ਕਬੀਰ ਸਾਹਿਬ ਨੇ ਇਸ ਭਰਮ ਨੂੰ, ਭਰਮ ਦਾ ਵੀ ਖੰਡਨ ਕੀਤਾ ਹੈ. ਉਹ ਕਹਿੰਦੇ ਮਨੋ ਕਠੋਰ ਮਰੇ ਬਨਾਰਸ, ਅਗਰ ਜੇ ਮਨ ਦਾ ਕਠੋਰ ਹੋਵੇ, ਉਹਨੇ ਭਗਤੀ ਸਾਰੀ ਜ਼ਿੰਦਗੀ ਨਾ ਕੀਤੀ ਹੋਵੇ, ਤਾਂ ਉਹ ਹੱਡੀਆਂ ਦੇ ਵਿੱਚ ਕੋਈ ਜੀਵ ਥੋੜ੍ਹੋਂ ਬੈਠਾ ਹੈ ਵੀ ਫਲਾਨੀ ਨਦੀ ਦੇ ਵਿੱਚ ਪਾ ਦਿੱਤਾ, ਗੰਗਾ ਦੇ ਵਿੱਚ ਜਾ ਕੇ ਅਤੇ ਉਹ ਮੁਕਤ ਹੋ ਜਾਏਗਾ. ਆਪ ਕਹਿੰਦੇ ਹਰ ਕਾ ਸੰਤ ਮਰੇ ਹੜਮ ਬਾਤਨ ਸਗਲੀ ਸੈਨ ਤਰਾਈ. ਇੱਕ ਕਾਂਸੀ ਦੇ ਕੋਈ ਪਾਸੇ ਜਗ੍ਹਾ ਸੀਗੀ, ਉਸ ਨੂੰ ਇਹ ਲੋਕ ਕਹਿੰਦੇ ਸੀ ਕਿ ਜਿਹੜਾ ਇੱਥੇ ਰਹੇ ਉਹਦੀ ਮੁਕਤੀ ਨਹੀਂ ਹੋ ਸਕਦੀ ਗੀ. ਕਬੀਰ ਸਾਹਿਬ ਕਹਿੰਦੇ ਅਗਰ ਕੋਈ ਭਜਨ ਪਾਪ ਕਰਦਾ ਭਾਵੇਂ ਉਹ ਸੜੰਬੇ ਦੀ ਧਰਤੀ ਦੇ ਵਿੱਚ ਵੀ ਕਿਉਂ ਨਾ ਮਰ ਜਾਵੇ. ਆਪ ਕਹਿਣ ਲੱਗੇ ਉਹਨੇ ਆਪ ਤਾਂ ਤਰਨਾ ਸੀ, ਜਿੰਨੀ ਉਹਦੀ ਸੰਗਤ ਹੁੰਦੀ ਹੈ ਉਸ ਨੂੰ ਵੀ ਉਤਾਰ ਲੈਂਦਾ ਹੈ.
ਕਬੀਰ ਸਾਹਿਬ ਸੇ ਦੈਟ ਇਫ ਓਨਲੀ ਬਾਏ ਬੇਜਿੰਗ ਇਨ ਦ ਪਿਲਗ੍ਰੀਮੇਜਿਸ ਵਨ ਕੁਡ ਗੈਟ ਦ ਲਿਬਰੇਸ਼ਨ, ਦੈਨ ਦ ਫਰੋਗਸ, ਦ ਫਿਸ਼ਿਸ ਐਂਡ ਆਲ ਅਦਰ ਐਨੀਮਲਸ ਆਫ ਦ ਵਾਟਰ, ਦੇ ਆਲਵੇਸ ਲਿਵ ਇਨ ਦ ਇਨ ਦੈਟ ਹੋਲੀ ਵਾਟਰ, ਵਾਈ ਡਿਡਨਟ ਦੇ ਗੈਟ ਲਿਬਰੇਸ਼ਨ? ਐਂਡ ਆਫਟਰ ਦੈਟ ਹੀ ਸੇਜ਼ ਦੈਟ ਇਫ ਅ ਐਥੀਐਸਟ ਮੈਨ leaves the body in Banaras, if he could, because people were believing that if anybody will leave the body in the holy town of Banaras or Kashi, he will get the liberation because they were throwing the dead body in the holy water of river Ganges. But Kabir Sahib condemned this illusion also. He said that the saint of God, the one who is doing the meditation of Naam of God, if he leaves the body at some other place, there is one place nearby Kashi, and people say that one who will die that in that place or one who will live on that place, he will definitely go in the hell. So Kabir Sahib has written about that if a meditator on Naam goes and dwells there, and if he leaves the body at that place, people say that he will go to hell, but that is not true. He will get liberation, but the other people, those who are following him, they will also get the liberation. And the atheist or the person who is very strict in his mind, one who has not done any devotion, no matter if he leaves the body in Banaras, the holy place where people believe that throwing the ashes in the holy water they will get liberation, then also he will not get.
Maharaj Savan Singh kehnde hunde sige ki assi duniya de log is tarah hain, society nahi chhaddege, jis tarah pedan apni society nahi chhaddiyan giyan. Agar ik pedan de waade nu agg lag jave, ਬਚਾਉਣ ਵਾਲਾ ਤਰਸ ਖਾ ਕੇ ਬਾਹਰ ਕੱਢਦਾ ਹੈ, ਲੇਕਿਨ ਉਹ ਸੁਸਾਇਟੀ ਦੀਆਂ ਭੱਜੀਆਂ ਛੱਡਦੀਆਂ ਨਿਗੀਆਂ. ਔਰ ਅਸੀਂ ਕਹਾਂਗੇ ਸਾਡਾ ਬਾਪ ਦਾਦਾ ਉੱਥੇ ਨਹਾਉਂਦਾ ਰਿਹਾ, ਪੜਦਾਦਾ ਨਹਾਉਂਦਾ ਰਿਹਾ, ਔਰ ਇਹ ਤੀਰਥ ਫਿਰ ਬਣੇ ਕਿਉਂ? ਇਸ ਵਾਸਤੇ ਅਸੀਂ ਮਹਾਤਮਾ ਦੇ ਕਹਿਣ ਦੇ ਮਹਾਤਮਾ ਦਾ ਕਹਿਣਾ ਨਹੀਂ ਮੰਨਦੇ, ਉਲਟੇ ਅਸੀਂ ਵਿਰੋਧ ਕਰਦੇ ਹਾਂ ਕਿ ਮਹਾਤਮਾ ਤੀਰਥਾਂ ਨੂੰ ਨਿੰਦੇ ਆ. ਮਹਾਤਮਾ ਨਿੰਦੇ ਨਹੀਂ, ਉਹਦੀ ਅਸਲੀਅਤ ਬਤਾਉਂਦੇ ਆ.
ਮਾਸਟਰ ਸਾਵਨ ਸਿੰਘ ਜੀ ਯੂਸ ਟੂ ਸੇ ਦੈਟ ਵੀ ਪੀਪਲ ਆਰ ਬਾਉਂਡ ਟੂ ਦ ਸੁਸਾਇਟੀ ਜਸਟ ਐਸ ਐਨੀ ਬਾਰਨ ਇਨ ਵੇਅਰ ਦ ਸ਼ਿਪ ਵੇਅਰ ਲਿਵਿੰਗ that caught the fire, and the wise man came there and he showed the way to all the sheep to go out. But because the sheep were bound to the society and attached to the other sheep, that's why instead of going out where they could become free from the fire, safe from the fire. They again came inside the barn which was on the fire because the other sheep were there. In the same way, Master Sanand Singh Ji used to say that, we people say that my father used to bathe there, my forefathers and my ancestors, they all used to go there and they all are liberated. And in that way, we do not give up that thing. And always we also do the same things which our fathers and forefathers did.
Because ਤੀਰਥਾਂ ਦੀ ਮਹਿਮਾ ਇਸ ਵਾਸਤੇ ਬਣੀ ਕਿ ਉੱਥੇ ਕੋਈ ਨਾ ਕੋਈ ਮਹਾਤਮਾ ਬੈਠਾ, ਉਹ ਕਿਸੇ ਮਹਾਤਮਾ ਨੇ ਅਭਿਆਸ ਕੀਤਾ, ਔਰ ਜਿੰਨਾ ਚਿਰ ਤਾਂ ਉਹ ਮਹਾਤਮਾ ਉੱਥੇ ਰਿਹਾ ਉਹਨਾਂ ਚਿਰ ਤਾਂ ਅਸਲੀਅਤ ਲੋਕਾਂ ਨੂੰ ਮਿਲਦੀ ਰਹੀ, ਮਗਰੋਂ ਉਹਨਾਂ ਦੇ ਵਿੱਚੋਂ ਹੀ ਪੇਟ ਦੇ ਪੁਜਾਰੀਆਂ ਨੇ ਉੱਥੇ ਆਪੋ ਆਪਣੀਆਂ ਜਗ੍ਹਾ ਬਣਾ ਲਈਆਂ ਔਰ ਉੱਥੇ ਤਲਾਬ ਬਣਾ ਲਏ, ਲੋਕਾਂ ਨੂੰ ਕਿਹਾ ਤੁਹਾਡੇ ਨਹਾਉਣ ਦੇ ਵਿੱਚ ਹੀ ਮੁਕਤੀ ਹੈ.
People think that Mahatmas are criticizing the pilgrimages. It is not true. Mahatmas do not criticize the pilgrimages, but they tell us the real importance and the real thing of the pilgrimage, how these pilgrimages were made. As long as some Mahatma was living at that place, that was a holy place, and people used to come there and take advantage of that Mahatma. But after that, the devotees of money, they started throwing people in the illusion and they started saying this, that by bathing in this holy place, by worshipping and by visiting this holy place, you can get liberation. And the real meaning of that holy place was lost because of these people.
Moorkh prani man sahlani swatke jal aur pakhan. Swami ji Maharaj kehnde hai ke jo man mauji lok hunde hai, paise ikatthe kari jande hai, bas phir utthe gaye talaab de vich nahaya hai aur murti de agge matha teke.
Swami ji Maharaj says that the manmukhs, or the people, those who are obeying their mind, they collect a lot of money to visit the pilgrimages, and when they go there, either they bathe in the ponds or they visit the sightseeing places, and in that way they think that they have done the devotion.
Aur Maharaj Savan Singh aapde nanakan di ik badi dilchasp kahani sunaunde hunde sige murti pooja di. Utthe ik jatt de khet de vich devi di murti bani hoi sigi. ਔਰ ਵਿਚਾਰੇ ਕੋਲ ਥੋੜ੍ਹੀ ਜਿਹੀ ਜ਼ਮੀਨ ਸੀ, ਇੱਕ ਏਕੜ ਤੋਂ ਵੀ ਘੱਟ ਸੀਗੀ, ਔਰ ਲੋਕ ਜਾਣ ਅੱਠਾਂ ਸੱਤਾਂ ਦਿਨਾਂ ਤੋਂ ਜਦੋਂ ਦੇਵੀ ਨੂੰ ਉਹ ਦੇਵੀ ਦੀ ਮੂਰਤੀ ਨੂੰ ਪੂਜਣ ਵਾਸਤੇ ਉਹਦੀ ਉਹੀ ਫਸਲ ਮਿਧਿਆ ਕਰਨ. ਲੋਕਾਂ ਦੇ ਅੱਗੇ ਜੱਟ ਨੇ ਬੜੀ ਬੇਨਤੀ ਕੀਤੀ, ਲੋਕਾਂ ਨੇ ਹਟਣਾ ਤਾਂ ਕੀ ਸੀਗਾ, ਲੇਕਿਨ ਇਹ ਕਹਿਣ ਤੈਨੂੰ ਪਤਾ ਲੱਗੇਗਾ ਜੋ ਦੇਵੀ ਨੇ ਤੇਰੀਆਂ ਜੜ੍ਹਾਂ ਪੱਟੀਆਂ. ਉਹਨੇ ਇੱਕ ਮਿਸਤਰੀ ਕੋਲ ਬਾਤ ਕਰੀ, ਕਹਿਣ ਲੱਗਾ ਭਰਾਵਾ ਥੋੜ੍ਹੀ ਜਿਹੀ ਜ਼ਮੀਨ ਹੈ, ਲੋਕ ਮਿਧਿਆ ਆਉਂਦੇ ਆ, ਬੜੇ ਮੁਸ਼ਕਲ ਹੈ. ਉਹ ਕਹਿਣ ਲੱਗਿਆ ਇਹ ਬੜੀ ਬਾਤ ਹੈ, ਉੱਥੇ ਇੱਕ ਸ਼ਹੀਦਾਂ ਵਾਲਾ ਛੱਪੜ ਸੀਗਾ, ਉਹਨਾਂ ਨੇ ਰਾਤ ਨੂੰ ਗੱਡੀ ਲਿਆ ਕੇ ਉਹ ਜਿਹੜੀ ਮੂਰਤੀ ਜੀ ਸੀਗੀ ਉਹਨੂੰ ਖੁੱਕ ਕੇ ਚੱਕ ਕੇ ਗੱਡੀ ਦੇ ਉੱਤੇ ਉਹ ਸ਼ਹੀਦਾਣੇ ਦੇ ਵਿੱਚ ਰੱਖਿਆ ਹੈ. ਤੜਕੇ ਜੱਟ ਉੱਠੇ ਹੱਸਦੇ ਹੈ, ਲੋਕਾਂ ਨੂੰ ਕਹਿੰਦਾ ਫਿਰੇ ਬਈ ਰਾਤ ਕੋਈ ਤਮਾਸ਼ਾ ਨਹੀਂ ਦੇਖਿਆ. ਲੋਕਾਂ ਨੇ ਹੁਣ ਕੋਈ ਤਮਾਸ਼ਾ ਹੋਇਆ ਹੋਵੇ ਤਾਂ ਦੇਖਿਆ ਹੋਵੇ. ਕਹਿਣ ਲੱਗੇ ਵੀ ਕੋਈ ਨਹੀਂ ਦੇਖਿਆ, ਵਾਹ ਬਈ ਵਾਹ, ਰਾਤ ਤਾਂ ਬੜੀ ਅਸਤਬਾਜੀ ਚੱਲੀ, ਬੜੀ ਇੱਥੇ ਛਿੜਕਾਅ ਹੋਏ, ਬੜੇ ਵਾਜੇ ਵੱਜੇ ਔਰ ਬੜੇ ਰੰਗ ਬਿਰੰਗਾ ਸਮਾਨ ਹੋ ਰਿਹਾ ਸੀਗਾ. ਉਹ ਕਹਿੰਦੇ ਵੀ ਅਸੀਂ ਤਾਂ ਦੇਖਿਆ ਕੁਛ ਨਹੀਂ. ਹੁਣ ਜਿਸ ਮਿਸਤਰੀ ਨੇ ਉਹਦੇ ਨਾਲ ਮਦਦ ਕੀਤੀ ਸੀ ਉਹ ਮੂਰਤੀ ਚੁਕਾਉਣ ਵਾਸਤੇ, ਉਹ ਇਹਨੇ ਉਹ ਵੀ ਆ ਗਿਆ, ਕਿਉਂਕਿ ਉਹਨਾਂ ਦੀ ਬਾਤ ਤਾਂ ਗਿਣੀ ਹੋਈ ਸੀ. ਉਹ ਕਹਿਣ ਲੱਗਿਆ ਵੀ ਰਾਤ ਕੋਈ ਸੌਣ ਵਾਲੀ ਬਾਤ ਸੀ, ਰਾਤ ਤਾਂ ਇੰਨਾ ਢੋਲ ਢਮੱਕੇ ਵੱਜੇ, ਇੱਥੇ ਅਸਤਬਾਜੀ ਚੱਲੀ, ਬੜਾ ਹੀ ਚਾਨਣ ਹੋਇਆ. ਹੁਣ ਸਾਰੇ ਲੋਕ ਬੜੇ ਹੈਰਾਨ ਹੋਏ ਵੀ ਆਪਾਂ ਨੂੰ ਸੁਣਿਆ ਕੁਛ ਨਹੀਂ. ਉਹ ਕਹਿਣ ਲੱਗੇ ਅਫਸੋਸ ਦੀ ਗੱਲ ਹੈ ਕਿ ਦੇਵੀ ਵਿਚਾਰੀ ਬੜੀਆਂ ਚੀਕਾਂ ਮਾਰਦੀ ਸੀਗੀ ਕਿ ਮੈਨੂੰ ਕੋਈ ਬਚਾਓ, ਕੋਈ ਬਚਾਓ, ਲੇਕਿਨ ਕੋਈ ਪਿੰਡ ਦਾ ਉੱਠਿਆ ਨੀਗਾ, ਔਰ ਸ਼ਹੀਦ ਉਹਨੂੰ ਮੱਲੋ ਮੱਲੀ ਲੈ ਗਏ ਵਿਆਹ ਕੇ, ਔਰ ਉਹ ਵਿਚਾਰੀ ਜਾ ਕੇ ਖੁਸ਼ ਨਹੀਂ ਸੀਗੀ. ਹੁਣ ਜੱਟਾਂ ਨੇ ਆਖਿਆ ਵੀ ਚਲੋ ਦੇਖੀਏ ਤਾਂ ਸਹੀ. ਅੱਗੇ ਗਏ, ਉੱਥੇ ਵਾਕਈ ਉੱਥੋਂ ਗੱਡੀ ਦੀਆਂ ਉਸੇ ਤਰ੍ਹਾਂ ਲੀਹਾਂ ਪਈਆਂ, ਵੇਖਿਆ ਉਹ ਸ਼ਹੀਦਾਣੇ ਦੇ ਵਿੱਚ ਖੜੀ. ਉਹ ਜੱਟ ਨੇ ਜੁਗਤੀ ਨਾਲ ਆਪਦਾ ਖੇਤ ਬਚਾ ਲਿਆ, ਹੁਣ ਸ਼ਹੀਦਾਣੇ ਦੇ ਵਿੱਚ ਜਾ ਕੇ ਉਸਦੀ ਪੂਜਾ ਹੁੰਦੀ ਹੈ. ਸੋ ਅਸੀਂ ਲੋਕ ਤਾਂ ਇਸ ਤਰ੍ਹਾਂ ਦੇ ਹੈ.
Master Sawan Singh Ji used to say about the idol worship that in the village where his maternal parents, yes, his mother's parents were living, there was one farmer who had very little amount of land, less than 1 acre, and in that land he had one small idol of one goddess, and that was the only idol in the village. So people in the village used to come to his farm, to his field, and to worship that idol. So because he was very poor, because of he had very less land, and because of that idol, people when they would come in the farm, they would spoil the crop which he had grown. So he was very much suffering from that, because whatever he was growing, people were spoiling that, because they would walk over that, in order to worship the idol. So he was very much confused. So once he talked with some carpenter that how to get rid of this goddess. Because before that, whenever he was telling people that please have mercy on me and don't spoil my crop, don't walk over this. And they would always say that you are saying like this, you are criticizing the goddess. You will realize when this goddess will uproot you, when goddess will give you trouble. So he was very much confused. So he talked with one carpenter about how to get rid of the idol. So he told him that it's very easy thing. And after that, they made up some plan. And in that way, he got rid of that idol. Next morning, when they had shifted that idol of goddess from the field of the farm, from the farm of the farmer, to the nearby place where the martyrs were buried. So the farmer came out early in the morning where other people were sitting, and he started saying that last night it was very fantastic scene. Did you see this? Did you see that what happened last night? But nothing was happened, that's why nobody knew that what is happening. But he said that, oh, there was a great thing. Many people came here. They were playing band and many musical instruments. A great procession came here. People were burning the firecrackers and a lot of noise was made. And it was very, really beautiful. It was colorful and like that. He started saying that. But nobody saw that, so nobody was saying and nobody believed in him. But when the carpenter came, and because that it was the plan of carpenter, and when that farmer asked him that, did you see what happened last night? So he replied that, oh yes, last night was such a night that I couldn't sleep because a lot of musical instruments were played here, many people came here, and they were burning the firecrackers, they were making many things. It was really very good thing to see, but it is a pity that goddess cried for the help from all the villagers, but nobody came to help her. And in that way, the martyrs, those who came with a great procession, they married the goddess, and in that way they have carried the goddess to their own place. But I am very sorry for the goddess, because everybody worships her, but when she cried for the help, nobody came there to save her, and it is really a pitiful thing for her. So people didn't believe that, because they thought that how the martyrs can come and marry the goddess. So that farmer and carpenter told them that if you don't believe us, you go and see in the nearby place where the martyrs were buried, and you will find the goddess there, because they have married her. So when they went there, they saw the signs of the cart, that somebody had pulled the cart into that martyr's place, and they saw everything. And when they came to the place, they saw the idol of goddess also, and then they were convinced that really the martyrs have married the goddess. And playing that trick, the farmer became free of that goddess of idol, and in that way he saved his field. But on the other side, people didn't understand that what is the true thing, and they are still worshipping that idol in that martyr's place. So this is our condition. We people, even though such a great event happened, but still people didn't understand, and still they are worshipping that idol.
ਇਸ ਵਾਸਤੇ ਗੁਰੂ ਸਾਹਿਬ ਕਹਿੰਦੇ ਆ ਕਿ ਸਿੱਖ ਦਾ ਧਰਮ ਹੈ ਕਿ ਉੱਦਮ ਕਰੇ ਔਰ ਜਦ ਤੱਕ ਉਹ ਦਸਵੇਂ ਦੁਆਰ 'ਚ ਪਹੁੰਚ ਕੇ ਉਸ ਅੰਮ੍ਰਿਤਸਰ ਦੇ ਵਿੱਚ ਇਸ਼ਨਾਨ ਨਾ ਕਰ ਲਵੇ ਉਹਨਾਂ ਚਿਰ ਇਸ ਦਾ ਕੰਮ ਹੀ ਨੇਕੇ ਵਿਆਸ ਦੇ ਵਿੱਚ ਉੱਠ ਖੜੇ
ਦੈਟਸ ਵਾਈ ਗੁਰੂ ਸਾਹਿਬ ਹੀਅਰ ਸੇਜ਼ ਦੈਟ ਅ ਡਿਸਾਈਪਲ ਸ਼ੁੱਡ ਬੀ ਲਾਈਕ ਦਿਸ ਦੈਟ ਅਰਲੀ ਇਨ ਦਾ ਮਾਰਨਿੰਗ ਹੀ ਸ਼ੁੱਡ ਗੈਟ ਅਪ ਐਂਡ ਮੇਕ ਦੀ ਐਫਰਟ ਐਂਡ ਅੰਟਿਲ ਹੀ ਗੈਟਸ ਟੂ ਦ ਦਸਵਾਂ ਦੁਆਰ ਐਂਡ ਬੇਸ ਇਨ ਦੀ ਪੂਲ ਆਫ ਨੈਕਟਰ ਹੀ ਸ਼ੁੱਡ ਨਾਟ ਗੈਟ ਅਪ ਫਰੋਮ ਮੈਡੀਟੇਸ਼ਨ
ਉਦਮ ਕਰੇ ਪਲ ਕੇ ਪਰਵਾਤੀ ਇਸ਼ਨਾਨ ਕਰੇ ਅੰਮ੍ਰਿਤ ਸਰ ਨਾਵੈ ਉਪਦੇਸ਼ ਗੁਰੂ ਹਰ ਹਰ ਜਪ ਜਾਪੈ ਸਭ ਕਿਲ ਵਿਖ ਪਾਪ ਦੁੱਖ ਲੈ ਜਾਵੇ
ਇੱਥੇ ਹੁਣ ਪੜ੍ਹ ਪੜ੍ਹਾਈ ਦਾ ਕੰਮ ਨਹੀਂ ਗਾ ਇਸ਼ਕ ਦੀ ਲੋੜ ਹੈ ਪਿਆਰ ਦੀ ਲੋੜ ਹੈ ਜੋ ਗੁਰੂ ਨੇ ਜੁਗਤੀ ਦੱਸੀ ਹੈ ਉਸ ਦੀ ਕਮਾਈ ਕਰਨ ਦੀ ਲੋੜ ਹੈ
ਨਾਓ ਐਟ ਦਿਸ ਪਲੇਸ ਦੇਰ ਇਜ਼ ਨੋ ਨੀਡ ਆਫ ਰੀਡਿੰਗ ਔਰ ਰਾਈਟਿੰਗ ਓਨਲੀ ਲਵ ਇਜ਼ ਨੀਡਡ ਹੇਅਰ ਔਰ ਵਾਟ ਐਵਰ ਪ੍ਰੈਕਟਿਸਿਸ ਦ ਮਾਸਟਰ ਹੈਸ ਸ਼ੋਡ ਅਸ ਵਨ ਨੀਡ ਟੂ ਡੂ ਦੈਟ ਪ੍ਰੈਕਟਿਸਿਸ ਹੋਲ ਹਾਰਟਡਲੀ
ਔਰ ਸਭ ਬਿਮਾਰੀਆਂ ਦੀ ਦਵਾਈ ਨਾਮ ਹੈ ਆਪ ਕਹਿੰਦੇ ਕਿ ਜੋ ਸਤਿਗੁਰਾਂ ਨੇ ਤੁਹਾਨੂੰ ਉਪਦੇਸ਼ ਦਿੱਤਾ ਹੈ ਉਸ ਦੀ ਕਮਾਈ ਕਰੋ ਜਿਤਨੇ ਵੀ ਸਾਡੇ ਭੈੜੇ ਖੋਟੇ ਕਰਮ ਹੈ ਸਭ ਖਤਮ ਹੋ ਜਾਣਗੇ
ਐਂਡ ਨਾਮ ਇਜ਼ ਦੀ ਮੈਡੀਸਿਨ ਆਫ ਆਲ ਦ ਡਿਜ਼ੀਜ਼ So here he says that whatever teaching master has given to you, you meditate on that, you practice on that, and by doing that, you will be free from all the sins, all the bad deeds which you have done.
Kabir Sahib kehnde hai naam japat kodi pala cho cho pe jis chaam kanchan de kis kaam hai je mukh nahi naam.
Kabir Sahib says that even that leper from whose body the pus is coming out, even that leper is better than the person who is not doing the meditation on naam. If that leper is doing the meditation on naam, he is much better than the person who is having the body made of gold.
ਕਬੀਰ ਸਾਹਿਬ ਕਹਿੰਦੇ ਜਬ ਹੀ ਨਾਮ ਹਿਰਦੇ ਧਰਿਓ ਪਿਓ ਪਾਪ ਕਾ ਨਾਸ ਮਾਨੋ ਚਿੜੰਗੀ ਆ ਕੀ ਪੜੀ ਪੁਰਾਣੀ ਕਾਸ.
ਕਬੀਰ ਸਾਹਿਬ ਸੇਜ਼ ਦੈਟ ਐਜ਼ ਸੂਨ ਐਜ਼ ਦੈਟ ਨਾਮ ਵਾਸ ਮੈਨੀਫੈਸਟਡ ਵਿਦ ਇਨ ਮੀ ਆਲ ਦ ਸਿਨਸ ਵਿਚ ਆਈ ਵਾਸ ਹੈਵਿੰਗ ਵੇਰ ਬਰਨਡ. ਇਟ ਇਜ਼ ਜਸਟ ਲਾਈਕ ਵੈਨ ਅ ਲਿਟਲ ਬਿਟ ਆਫ ਫਾਇਰ ਇਜ਼ ਫਾਇਰ ਕਮਸ ਟੂ ਦੀ ਬਿਗ ਹੀਪ ਔਰ ਬਿਗ ਕਲੈਕਸ਼ਨ ਆਫ ਦ ਗ੍ਰਾਸ ਇਟ ਬਰਨਸ ਇਨ ਦ ਸੇਮ ਵੇ ਵੈਨ ਨਾਮ ਮੈਨੀਫੈਸਟਡ ਵਿਦ ਇਨ ਮੀ ਆਲ ਦ ਸਿਨਸ ਵੈਂਟ ਅਵੇ.
ਉਪਦੇਸ਼ ਗੁਰੂ ਹਰ ਹਰ ਜਪ ਜਾਪੈ ਸਭ ਕੇ ਲਵੇਖ ਪਾਪ ਦੁਖ ਲੈ ਜਾਵੇ ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ
ਹੁਣ ਆਪ ਕਹਿੰਦੇ ਆ ਕਿ ਦਸਵੇਂ ਦੁਆਰ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਇਸ਼ਨਾਨ ਕਰਨਾ ਇਹਦੀ ਕੋਈ ਡਿਊਟੀ ਖਤਮ ਨਹੀਂ ਹੁੰਦੀ ਗੀ. ਕਹਿੰਦੇ ਕਿ ਉਸ ਤੋਂ ਬਾਅਦ ਜਦੋਂ ਦਿਨ ਚੜ੍ਹ ਜਾਂਦਾ ਉੱਠਦਾ ਹੈ ਫਿਰ ਇਹ ਸਾਰਾ ਦਿਨ ਸਿਮਰਨ ਉੱਠਦਾ ਬਹਿੰਦਾ ਤੁਰਿਆ ਫਿਰਦਾ ਫਿਰ ਵੀ ਇਹ ਸਿਮਰ ਨਾ ਕਦੇ ਛੱਡੇ ਸਿਮਰ ਦੇ ਨਾਲ ਜਵਾਨ ਤਾਰੀ ਰੱਖੇ.
Now he says that only by bathing in the dasma dwar in that pool of nectar the duty of the disciple doesn't end. After that also always day and night whether he is sitting or standing whether he is asleep or awake he should always go on doing the simran. He should never he should never give up the simran. Always he should go on remembering the master and doing his sweet simran.
Lekin afsos di gall hai assi ki karde hain ji maharaj kehnde sige tusi bhajan vele jadon bhajan te behne ho simran na karo aur jo simran te behne ho bhajan na karo. ਸੇਵਕ ਨੂੰ ਕਦੇ ਵੀ ਸਿਮਰਨ ਨਹੀਂ ਛੱਡਣਾ ਚਾਹੀਦਾ ਗਾ ਕਿਉਂਕਿ ਸਿਮਰਨ ਜਿਹੜਾ ਹੈ 24 ਘੰਟੇ ਜਦੋਂ ਅਸੀਂ ਦੁਨੀਆਂ ਦੇ ਖਿਆਲ ਅਗਰ ਸਾਡੇ ਅੰਦਰੋਂ ਖਤਮ ਹੋ ਜਾਂਦੇ ਆ ਤਾਂ ਤੁਸੀਂ ਬੇਸ਼ੱਕ ਸਿਮਰਨ ਨਾ ਕਰੋ. ਜਦੋਂ ਦੁਨੀਆਂ ਦੇ ਖਿਆਲ ਤਾਂ ਸਾਡੇ ਅੰਦਰ ਜਦੋਂ ਭਜਨ 'ਤੇ ਬਹਿੰਦੇ ਉਦੋਂ ਉੱਠਣੋਂ ਨਹੀਂ ਹਟਦੇ ਗਏ ਤਾਂ ਤਾਂ ਸਿਮਰਨ ਜਿਹੜਾ ਹੈ ਸਾਡੇ ਅੰਦਰ ਜਿਵੇਂ ਦੁਨੀਆਂ ਦੇ ਖਿਆਲ ਉੱਠਦੇ ਇਸ ਤਰ੍ਹਾਂ ਹਲੋਰ ਸਿਮਰਨ ਦੀ ਉੱਠਣੀ ਚਾਹੀਦੀ ਹੈ.
ਬਟ ਇਟ ਇਜ਼ ਅ ਮੈਟਰ ਆਫ ਗ੍ਰੇਟ ਰਿਗਰੈਟ ਦੈਟ ਪੀਪਲ ਸੇ ਦੈਟ ਮਾਸਟਰ ਯੂਜ਼ ਟੂ ਸੇ ਦੈਟ ਡੋਨਟ ਡੂ ਦ ਸਿਮਰਨ ਵਾਈਲ ਯੂ ਆਰ ਡੂਇੰਗ ਦ ਭਜਨ ਐਂਡ ਡੋਨਟ ਡੂ ਦ ਭਜਨ ਵਾਈਲ ਯੂ ਆਰ ਡੂਇੰਗ ਦ ਸਿਮਰਨ ਐਂਡ ਇਨ ਦੈਟ ਵੇ ਪੀਪਲ ਆਰ ਇਨਵੋਲਵਡ ਇਨ ਦੈਟ. They don't even know that they are supposed to do the Simran. They are supposed to remember the Master for 24 hours a day. When the worldly thoughts are finished from you, only then there is no need to do the Simran. But as long as the worldly thoughts are giving you the trouble and they are interfering in your work, you have to do the Simran. Just as now the worldly thoughts are coming within us without making any effort, in the same way, when we perfect our Simran, after that there is no need to make any effort in doing the simran, but till then we have to do the simran always.
Phir chade devas gurbani gaave bandiyan uthdiyan har naam te aave jo saas giras te aaye mera har har ਸਿੱਖ ਗੁਰੂ ਮਨ ਪਾਵੇ.
ਹੁਣ ਗੁਰੂ ਰਾਮਦਾਸ ਜੀ ਕਹਿੰਦਾ ਹੈ ਕਿ ਸਾਹ ਉੱਪਰ ਨੂੰ ਜਾਂਦਾ ਤਦ ਵੀ ਸਿਮਰਨ ਕਰੇ, ਥੱਲੇ ਨੂੰ ਆਉਂਦਾ ਤਦ ਵੀ ਸਿਮਰਨ ਕਰੇ, ਖਾਣਾ ਖਾਂਦਾ ਵੀ ਸਿਮਰਨ ਕਰੇ, ਪਾਣੀ ਪੀਂਦਾ ਵੀ ਸਿਮਰਨ ਕਰੇ. ਅਗਰ ਕੋਈ ਸਿੱਖ ਇਹ ਕੰਮ ਇਸ ਤਰ੍ਹਾਂ ਸਿਮਰਨ ਕਰਦਾ ਹੈ ਉਹ ਗੁਰੂ ਦੇ ਮਨ ਪਾ ਜਾਂਦਾ ਹੈ ਔਰ ਜੋ ਗੁਰੂ ਦੇ ਮਨ ਪਾ ਗਿਆ ਤੁਹਾਨੂੰ ਪਤਾ ਹੀ ਹੈ ਕਿ ਗੁਰੂ ਫਿਰ ਕੀ ਕਰਦਾ ਹੈ ਔਰ ਸਾਰੀਆਂ ਤਾਕਤਾਂ ਲੈ ਕੇ ਉਸ ਦੇ ਅੰਦਰ ਬੈਠ ਜਾਂਦਾ ਹੈ ਔਰ ਉਹਨੂੰ ਆਪਣਾ ਹੀ ਰੂਪ ਬਣਾ ਲੈਂਦਾ
ਹੈ. ਨਾਓ ਗੁਰੂ ਰਾਮਦਾਸ ਜੀ ਸੇ ਦੈਟ ਇਫ ਅ ਡਿਸਾਈਪਲ ਇਜ਼ ਡੂਇੰਗ ਦ ਸਿਮਰਨ ਲਾਈਕ ਦਿਸ ਦੈਟ ਵੈਨ ਹੀ ਇਜ਼ ਬ੍ਰੀਥਿੰਗ ਇਨ ਹੀ ਰਿਮੈਂਬਰਸ ਦੀ ਮਾਸਟਰ, ਵੈਨ ਹੀ ਇਜ਼ ਬ੍ਰੀਥਿੰਗ ਆਊਟ ਹੀ ਰਿਮੈਂਬਰਸ ਦੀ ਮਾਸਟਰ, ਵੈਨ ਹੀ ਈਟਸ ਵੈਨ ਹੀ ਡਰਿੰਕਸ ਆਲਵੇਸ ਇਫ ਅ ਡਿਸਾਈਪਲ ਇਜ਼ ਰਿਮੈਂਬਰਿੰਗ ਦੀ ਮਾਸਟਰ, ਮਾਸਟਰ ਆਲਸੋ ਲਵਸ ਹਿਮ ਐਂਡ ਮਾਸਟਰ ਬਿਕਮਸ ਫੌਂਡ ਆਫ ਦੈਟ ਡਿਸਾਈਪਲ ਐਂਡ ਯੂ ਆਲਰੇਡੀ ਨੋ ਦੈਟ ਵੈਨ ਮਾਸਟਰ ਬਿਕਮਸ ਫੌਂਡ ਆਫ ਡਿਸਾਈਪਲ ਵਾਟ ਡਜ਼ ਹੀ ਡੂ. He sits within that disciple, taking all his powers, and he makes him as his own form. He makes him his own image.
ਜਿਨ੍ਹਾਂ ਦੀ ਇਹ ਹਾਲਤ ਹੋ ਜਾਂਦੀ ਹੈ ਕਿ ਦਿਨ ਰਾਤ ਹੀ ਗੁਰੂ ਦਾ ਸਿਮਰਨ ਜਵਾਨ 'ਤੇ ਚੜ੍ਹਾਈ ਫਿਰਦੇ ਹੈ ਔਰ ਉਹ ਹਮੇਸ਼ਾ ਹੀ ਗੁਰੂ ਦੇ ਹੋ ਜਾਂਦੇ ਆ ਔਰ ਗੁਰੂ ਉਹਨਾਂ ਦਾ ਹੋ ਜਾਂਦਾ ਹੈ.
Those who have developed this condition that always day and night, those who are having the simran of the master on their tongue, what condition, what happens to them? They become of master and master becomes them, becomes of them.
Lahore de vich samman aur moosan do pepat Guru Arjan Dev de sikh san jinna nu guru na bada ishq si ga. Jad Guru Arjan Dev ji Maharaj satsang karan Lahore de vich gaye, ਉੱਥੇ ਬਹੁਤ ਸਾਰੇ ਸਿੱਖਾਂ ਨੇ ਆਪ ਨੂੰ ਨਿਉਂਦਾ ਦਿੱਤਾ ਕਿ ਜੀ ਸਾਡੇ ਘਰ ਸਤਸੰਗ ਹੋਣਾ ਚਾਹੀਦਾ, ਸਾਡੇ ਹੋਣਾ ਚਾਹੀਦਾ ਹੈ. ਔਰ ਗੁਰੂ ਸਾਹਿਬ ਨੇ ਕਿਹਾ ਲਿਸਟ ਬਣਾ ਲਓ. ਔਰ ਸੰਮਨ ਮੂਸਨ ਬਹੁਤ ਗਰੀਬ ਸਿੱਖ ਸਨ, ਉਹਨਾਂ ਨੇ ਵੀ ਉਹਨਾਂ ਦੇ ਵੀ ਦਿਲ ਦੇ ਵਿੱਚ ਚਾਅ ਸੀਗਾ ਕਿ ਅਸੀਂ ਵੀ ਗੁਰੂ ਸਾਹਿਬ ਦਾ ਸਤਸੰਗ ਘਰ ਦੇ ਵਿੱਚ ਕਰਾਈਏ ਔਰ ਆਪਣਾ ਖਾਣਾ, ਆਪਣੇ ਦਸਾਂਨੋਹਾਂ ਦੀ ਜੋ ਰੋਜ਼ੀ ਰੋਟੀ ਦਾ ਖਾਣਾ ਹੈ ਉਸਨੂੰ ਖਵਾਈਏ. ਔਰ ਆਪ ਨੇ ਵੀ ਉਹ ਲਿਸਟ ਦੇ ਵਿੱਚ ਨਾਂ ਦਰਜ ਕਰਾ ਦਿੱਤਾ. ਹੁਣ ਜਿਹੜੇ ਐਸੇ ਪ੍ਰੇਮੀ ਸਿੱਖ ਹੁੰਦੇ ਆ, ਗੁਰੂ ਵੀ ਕਿਤੇ ਨਾ ਕਿਤੇ ਦੇਖ ਲੈਂਦਾ ਹੈ ਕਿ ਦੇਖੀਏ ਕਿੱਥੋਂ ਕੁ ਤੱਕ ਇਹਨਾਂ ਦਾ ਪ੍ਰੇਮ ਹੈ. ਮਾਲਕ ਦੀ ਮੌਜ ਐਸੀ ਹੋਈ ਕਿ ਜਿਵੇਂ ਜਿਵੇਂ ਉਹ ਦਿਨ ਨੇੜੇ ਆਉਂਦਾ ਗਿਆ ਉਸੇ ਤਰ੍ਹਾਂ ਉਹ ਪੁੱਤ ਦੋਨੇ ਬਿਮਾਰ ਹੁੰਦੇ ਗਏ ਔਰ ਕੋਈ ਵੀ ਦਸਾਂ ਨੋਹਾਂ ਦੀ ਰੋਜ਼ੀ ਰੋਟੀ ਨਾ ਕਮਾ ਸਕੇ. ਆਖਰ ਸੋਚਿਆ ਕਿ ਰੋਟੀ ਤਾਂ ਜ਼ਰੂਰ ਗੁਰੂ ਨੂੰ ਕਰਨੀ ਹੈ ਔਰ ਸਤਸੰਗ ਵੀ ਜ਼ਰੂਰ ਕਰਾਉਣਾ ਹੈ. ਉਹਨਾਂ ਦੇ ਨੇੜੇ ਘਰ ਦੇ ਇੱਕ ਬਾਣੀਆ ਸੀਗਾ, ਆਪਨੇ ਸਲਾਹ ਕੀਤੀ ਕਿ ਅੱਛਾ ਪਰਉਪਕਾਰ ਵਾਸਤੇ ਕੀ ਹਰਜ ਹੈ. ਉੱਥੇ ਜਾ ਕੇ ਚੋਰੀ ਕਰਨ ਲੱਗੇ, ਸਾਰਾ ਸਮਾਨ ਉਹ ਦੁਕਾਨ ਦੇ ਵਿੱਚੋਂ ਕੱਢ ਲਿਆ ਪਾਲ ਲਾ ਕੇ, ਲੇਕਿਨ ਨਿਮਕ ਲਿਆਉਣਾ ਭੁੱਲ ਗਏ. ਜਦ ਆ ਕੇ ਦੇਖਿਆ ਕਿ ਨਿਮਕ ਭੁੱਲ ਗਏ, ਉਹ ਕਹਿਣ ਲੱਗੇ ਅੱਛਾ ਫਿਰ ਉਦਮ ਕਰਦੇ ਹਾਂ. ਜਦ ਦੂਸਰੀ ਦਫ਼ਾ ਗਏ, ਬਾਣੀਏ ਨੂੰ ਜਾਗ ਆ ਗਈ, ਪੇ ਜਿਹੜਾ ਸੀਗਾ ਬਾਹਰ ਨਿਕਲ ਚੁੱਕਿਆ ਸੀਗਾ, ਪੁੱਤ ਅਜੇ ਪਾੜ ਦੇ ਵਿੱਚ ਹੀ ਸੀਗਾ. ਉਹਨੇ ਉੱਪਰੋਂ ਉਸ ਦੇ ਵਾਲ ਪਕੜ ਲਏ ਪਿਤਾ ਨੇ ਔਰ ਬਾਣੀਏ ਨੇ ਥੱਲੋਂ ਲੱਤਾਂ ਪਕੜ ਲਈਆਂ. ਖਿੱਚਾ ਖਾਚੀ ਹੋਈ, ਆਖਰ ਉਹ ਲਟਕਾ ਕਹਿਣ ਲੱਗਿਆ ਕਿ ਪਿਤਾ ਤੂੰ ਮੇਰਾ ਸਿਰ ਕੱਟ ਲਾ ਤਲਵਾਰ ਦੇ ਨਾਲ, ਤੇਰੇ ਕੋਲ ਤਲਵਾਰ ਹੈਗੀ ਆ. ਹੁਣ ਪੁੱਤ ਦਾ ਸਿਰ ਕੱਟਣਾ ਤੁਹਾਨੂੰ ਪਤਾ ਕਿੱਡਾ ਮੁਸ਼ਕਲ ਹੋ ਜਾਂਦਾ ਹੈ. ਔਰ ਉਹ ਝਿਜਕਣ ਲੱਗਿਆ, ਉਹ ਕਹਿਣ ਲੱਗਿਆ ਨਹੀਂ, ਸਿਰ ਦੀ ਪਛਾਣ ਹੁੰਦੀ ਹੈ, ਤੂੰ ਸਿਰ ਕੱਟ ਲੈ. ਔਰ ਗੁਰੂ ਵਾਸਤੇ ਕੋਈ ਇਹ ਨਾ ਕਹੇ ਕਿ ਗੁਰੂ ਦੇ ਸਿੱਖ ਇਹ ਕੰਮ ਕਰਦੇ ਸੀਗੇ. ਉਸਨੇ ਕੀ ਕੀਤਾ, ਤਲਵਾਰ ਮਾਰ ਕੇ ਸਿਰ ਕੱਟ ਲਿਆ ਔਰ ਸਿਰ ਲੈ ਗਿਆ, ਧੜ ਥੱਲੇ ਡਿੱਗ ਪਿਆ. ਹੁਣ ਮਹਾਜਨ ਸੋਚਦਾ ਕਿ ਦਿਨੇ ਪੁਲਿਸ ਆ ਜਾਏਗੀ, ਮੈਂ ਕਿੱਥੇ ਦੱਸੂੰਗਾ. ਉਹ ਆਖਣਗੇ ਕਤਲ ਤੈਅ ਕੀਤਾ, ਕਿੱਥੇ ਛਿਪਾਇਆ. ਹੁਣ ਧੜ ਬਗੈਰ ਸਿਰ ਤੋਂ ਬਗੈਰ ਬੰਦੇ ਦੀ ਕੀ ਸਿਆਣ ਹੋ ਸਕਦੀ ਹੈ. ਔਰ ਉਸਨੇ ਲਿਆ ਕੇ ਸਿਰ ਘਰੇ ਰੱਖ ਦਿੱਤਾ. ਔਰ ਥੋੜ੍ਹੇ ਚਿਰ ਪਿੱਛੋਂ ਮਹਾਜਨ ਆਇਆ, ਕਿਉਂਕਿ ਗੁਮਾਂਡ ਸੀਗਾ. ਉਹਨੂੰ ਕਹਿਣ ਲੱਗਿਆ ਦੇਖ ਬਈ ਮੂਸਣਾ, ਮੇਰੇ ਘਰੇ ਆਹ ਚੀਜ਼ ਹੈ, ਜੇ ਕਿਸੇ ਕੋਲ ਬਾਤ ਨਾ ਕਰੇ. ਹੁਣ ਉਹਨੂੰ ਉਹ ਕਹਿਣ ਲੱਗਿਆ ਅੱਛਾ ਬਈ ਮੈਂ ਚੁੱਕ ਲਿਆਉਣਾ. ਉਹ ਜਾ ਕੇ ਆਪਦੇ ਲੜਕੇ ਦੀ ਲਾਸ਼ ਸੀ ਜਿਹੜੀ ਚੱਕ ਲਿਆ, ਲਿਆ ਕੇ ਘਰੇ ਉਸਨੇ ਸਿਰ ਜੋੜ ਕੇ ਆਪਦੇ ਅੰਦਰ ਪਾ ਦਿੱਤੀ. ਆਪ ਰਸੋਈਆਂ ਨੂੰ ਕਿਹਾ, ਗੁਰੂ ਸਾਹਿਬ ਦੇ ਜਿਹੜੇ ਖਾਣਾ ਬਣਾਉਣ ਵਾਲੇ ਸੀ, ਆਹ ਬਈ ਰਾਸ਼ਨ ਪਿਆ, ਤੁਸੀਂ ਖਾਣਾ ਬਣਾਓ. ਹੁਣ ਜਦੋਂ ਖਾਣਾ ਬਣਾਇਆ ਔਰ ਗੁਰੂ ਸਾਹਿਬ ਆਏ, ਪੰਗਤ ਲੱਗੀ, ਗੁਰੂ ਸਾਹਿਬ ਕਹਿਣ ਲੱਗੇ ਸਮਣਾ ਮੂਸਣ ਕਿੱਥੇ ਹੈ? ਕਹਿਣ ਲੱਗਿਆ ਜੀ ਉਹ ਤਾਂ ਬਿਮਾਰ ਹੈ. ਕਹਿਣ ਲੱਗੇ ਉਹਨੂੰ ਸੱਦ. ਕਹਿਣ ਲੱਗਿਆ ਜੀ ਉਹ ਮੇਰਾ ਸੱਦਿਆ ਨਹੀਂ ਆ ਸਕਦਾ ਗਾ. ਉਹ ਕਹਿਣ ਲੱਗੇ ਨਹੀਂ, ਉਹਨੂੰ ਪੰਗਤ ਦੇ ਵਿੱਚ ਹਾਜ਼ਰ ਹੋਣਾ ਚਾਹੀਦਾ, ਸੰਗਤ ਸਭ ਖਾਣਾ ਖਾ ਰਹੀ ਹੈ, ਉਹਨੂੰ ਵੀ ਖਾਣਾ ਖਾ ਲੈਣਾ ਚਾਹੀਦਾ. ਉਹ ਹੁਣ ਤੁਹਾਨੂੰ ਪਤਾ ਹੀ ਹੈ ਕਿ ਉਹਨੇ ਤਾਂ ਭਾਣਾ ਵਰਤਾਇਆ ਹੀ ਹੋਇਆ ਸੀਗਾ, ਉਹ ਹੁਣ ਕਿਵੇਂ ਦੱਸੇ? ਉਹ ਇਹੀ ਕਹਿ ਛੱਡੇ. ਕਹਿਣ ਲੱਗਿਆ ਸੱਚੇ ਪਾਤਸ਼ਾਹ ਮੇਰਾ ਬੁਲਾਇਆ ਨਹੀਂ ਉਹ ਆਉਂਦਾ ਗਾ, ਤੁਹਾਡਾ ਬੁਲਾਇਆ ਹੀ ਆ ਸਕਦਾ ਹੈ. ਔਰ ਗੁਰੂ ਸਾਹਿਬ ਨੇ ਖੁਦ ਬੋਲ ਮਾਰਿਆ ਕਿ ਮੂਸਣਾ ਆ ਖਾਣਾ ਖਾ. ਬਸ ਕਹਿਣ ਦੀ ਡੇਰ ਹੀ ਸੀਗੀ, ਮੂਸਣ ਫੌਰਨ ਭੱਜਿਆ ਆਉਂਦਾ, ਆ ਕੇ ਬੈਠ ਗਿਆ. ਸੋ ਇਸ ਵਾਸਤੇ ਜਿਹੜੇ ਇਸ ਤਰ੍ਹਾਂ ਗੁਰੂ ਦੇ ਕਹਿਣ ਮੁਤਾਬਕ ਸ਼ਬਦ ਨਾਮ ਦੀ ਕਮਾਈ ਕਰਦੇ ਹੈ, ਉਹਨਾਂ ਉਹ ਗੁਰੂ ਦੇ ਮਨ ਵੀ ਪਾ ਜਾਂਦੇ ਹੈ.
ਇਨ ਲਾਹੌਰ ਦੇਰ ਵਰ ਟੂ ਡੀਅਰਲੀ ਡਿਸਾਈਪਲਸ ਆਫ ਗੁਰੂ ਅਰਜਨ ਦੇਵ ਜੀ ਮਹਾਰਾਜ. ਨੇਮ ਵਾਸ ਸੰਮਨ ਐਂਡ ਮੂਸਨ, ਐਂਡ ਵਨ ਆਫ ਦੈਮ ਵਾਸ ਫਾਦਰ ਐਂਡ ਅਦਰ ਵਾਸ ਦ ਸਨ. ਵੈਨ ਗੁਰੂ ਅਰਜਨ ਦੇਵ ਜੀ ਵਿਜ਼ਿਟਡ ਲਾਹੌਰ, ਆਲ ਦੀ ਡੀਅਰ ਵੰਸ ਗੋਟ ਟੂਗੈਦਰ ਦੈਰ, ਐਂਡ ਆਲ ਆਫ ਦੈਮ ਇਨਵਾਈਟਡ ਗੁਰੂ ਅਰਜਨ ਦੇਵ ਟੂ ਕਮ ਇਨ ਦੈਰ ਹਾਊਸ ਐਂਡ ਟੂ ਡੂ ਦ ਸਤਸੰਗ. ਸੋ ਗੁਰੂ ਅਰਜਨ ਦੇਵ ਟੋਲ ਦੈਮ, ਓਕੇ ਯੂ ਮੇਕ ਦ ਲਿਸਟ ਐਂਡ ਆਈ ਵਿਲ ਕਮ ਟੂ ਐਵਰੀਬਡੀਜ਼ ਹਾਊਸ. And Saman and Musan, they also had this desire to invite Guru Arjan Dev Ji and feed all the Sangat the food which they were going to buy or they were going to make by the money which they have earned by the honest means. So they requested Guru Arjan Dev Ji Maharaj, and Guru Arjan Dev Ji Maharaj agreed and he said that I will come to your house also. And when the list was made and everybody was knowing that when Guru Arjan Dev is coming to their house. So as the day on which Guru Arjan Dev was going to come to Saman and Musan's house, as that day came nearer and nearer, it so happened in the will of the master, because when the disciples are having so much love for the master, master also wants to test them that how much they love him. So in the will of master, that Saman and Musan, both of them became very much sick, and whatever money they had collected, they all that money was spent in the medicines, and after that they were not able to go and earn some more money because both of them were sick. But the day came nearer and nearer, and at last just one day was left before Guru Arjan Dev was going to come and do the satsang, and all the Sangat was invited to have food there. And they didn't have anything in their home, so both of them decided to go and steal the foodstuff from the nearby merchant's store, and both of them went there. And that store was right in their neighborhood, and they broke the ceiling and they went in and they took out all the foodstuff from the merchant shop, and they came back to the home. But when they came back, they came to know that only salt was missing that, and they had not stolen the salt. So again they went there, they thought that let us go and make effort again. So again both of them went there to steal some little bit of salt from there. And because this was the next time, and some noise was made there, and the merchant got up, and he saw that somebody was stealing from his store. And at that time Musan was out on the roof, and Musan, the son, he was still in the house, and his father was helping him to come out. So his head was out of the house, and his legs were in the house. So when that merchant saw that somebody was trying to go out, he thought of catching him, and he held him from the legs. Now from one side his father was holding him and telling him to come out, and from the other side the merchant was holding someone, Musan, and he was holding so that he may recognize him. But and in that way, when someone was not able to take his son out, Musan, who was the son, replied that, "Father, you have a sword, you cut my head so that nobody should know that I have done this bad deed, I have stolen the foodstuff. If people will recognize me, that will bring a bad name to my master, and what people will think that he is the disciple of great master and what he has done. It is very difficult to cut the head of one's own son, but still, because at that place it was the question of the prestige of the master, someone didn't hesitate in cutting the head of his son Musan, and with very heavy heart he brought the head of his son Musan and he came to his home. When he cut his head, the other part of the body fell down on the roof and on the ground, sorry. And the merchant became afraid. He thought that next morning when the police will come and when they will see that there is a dead body here, people will think that I have done this murder, and in that way they will catch me. And so he came to someone who was living in the neighborhood, and he requested him that this thing has happened in my home, and you please come and do some arrangement for removing that dead body from my house, and whatever you will ask, I will give you that. Someone knew that it is the dead body of my own son, so he went there and he brought the dead body to his home, and he kept the head and the other part of the body together, and he put one sheet on that. So next morning when the food was made and Guru Arjan Dev Ji came there, and after satsang when the food was distributed to the people, Guru Arjan Dev Ji asked someone that, "Someone, where is Musan? Where is your son?" So someone replied that, "Master, he is sick. He is really very sick and he can't come out." So Guru Arjan Dev said that, "No, he should come out because everybody is having food. All the Sangat is here and he should also come and join them." So that someone replied that, "No, Master, he is sick and he can't come out." But Guru Arjan Dev Ji told him that, "You call him to come out." But someone replied that, "No, he will not come if I will call him. You should call him so that he may come out." Because that was the will created by Guru Arjan Dev Ji himself, and he already knew that what has happened. So after few minutes he called Musan. He said that, "Musan, you come out because everybody is having food and you should also come and join them." And when Guru Arjan Dev Ji called him, that the life came back in the dead body, and again the Musan became alive and he came out to have the food. And in that way, the test which was put by Guru Arjan Dev Ji, in that test both father and son passed that test. So such disciples, those who are having so much love for the masters, they never forget the master, and whatever practices they have told them to do, wholeheartedly they meditate on the Shabad Naam and they never forget the master. Always they go on doing the simran of their master.
Khwaja Nizamuddin Auliya de ek sevak aaya. उन्हें सोचा भी लड़की की शादी करनी है चलो संतान तो पैसे ले आने क्योंकि लोगों को यह भरम हों पता नहीं संतान को कितना धन हों महाराज सावण सिंह कहते होंगे कि उन्होंने ये नहीं भी पता नहीं उन्होंने लंगरी किस तरह चलता हों तो वो आके कह लगे कि मैं लड़की की शादी करनी है मैनू कुछ पैसा जरू पैसे की जरूरत है वह कह लगे अच्छा भी बैठ जा किसी जड़ा कुछ अज आया वो तू लह जी लेकिन मालक की मौज उदे कोई भी चढ़ावा किसी पास ना आया वो तीन दिन बैठा रहा तीन दिन ही किसी पास कुछ ना आया अखीर वो टुटे दिल ना तुर पिया क्योंकि गुरु तो भरोसा तो कोई है नहीं सीगा उन्हें कहा जो भगवान ना देवे संतान ने की देना सीगा और इन्हों को है भी की देने और वो कह लग्या निजामुद्दीन औलिया कह लग्या भी आ मेरे जोड़े पे है पुराने जे ये वेख ला तेरी मर्जी है जे तू ले जाने है तो उन्हें कहा हुण फकीरां दा रोह भी हुंदा है उन्हें कहा जे मैं जवाब दिता वह भी ठीक नहीं उन्हें चुप करके जुत्ती चुक ली तुर पिया अगों अमीर खुसरो आपदी नौकरी दे दिन पूरे करके दिल्ली तो अपने मुरशद दे चरणा दे विच बाकी दी जिंदगी बिताउणा चाहुंदा सीगा तन दे ऊंठ लद के तुर पिया उधर नूं क्योंकि उदों चांदी दे रुपए हुंदे सीगे हुण जिवें जिवें उह इधर नूं आवे मुरशद दी तरफ नूं अगे उह इनसान जिहड़ा दूसरा सीगा उह जुत्ती लैके उधर नूं तुरै जांदा सी हुण मुरशद दी खुशबू आउण लग पई जिवें जिवें उह बंदा नेड़े नूं हुंदा आवे और आप नेड़े नूं जावे उसे तरह खुशबू वधदी गई और दिल नूं खुशी आउंदी गई जद उह कोल दी दूजे पासे लंघण लग्या तां खुशबू पिछों आउणी शुरू होई दिल च ख्याल आया कि जो राज है इसे इंसान दे पास है उहनूं पुछण लग्या भरावा तूं कित्थों आया है उह कहण लग्या कि मैं निजामुद्दीन औलिया पासों की लैन गया सी सारी उन्हें बिथ्या सुनाई कि जो भगवान ना देवे फकीरां ने की देना है आ एक टुटी जी जुत्ती देती है भरावा हुण अमीर खुसरो जिहड़ा सीगा वह सच्चा आशक सीगा अपने मुरशिद दे उत्ते वह कहण लग्या कि जुत्ती तैं वेचनी है वह कहण लग्या हाँ मैं वेच दूंगा की लैना है वह कहण लग्या हुण टुटी जुत्ती का की मुल करे वह की समझदा सीगा अमीर खुसरो नूं कहण लग्या जो मर्जी दे दे वह कहण लग्या देख भरावा मुल तो मैं इहदा चुका नहीं सकदा लेकिन जिहड़ा मेरे कोले है वह तू सारा लै जा आपने की किया आपदा अपने बच्चों का और अपनी औरत वास्ते एक ऊंठ धंधा रख लिया बाकी दे सारे उसनू फड़ा दिते कहण लगे आ लै ला भरावा मैं मुल तो इहदा तार नहीं सकदा जुत्ती लई रुमाल दे विच बन्नी सिर दे उत्ते रख ली लैके मुरशद दे पास पहुँचा लिया के मुरशद दे अगे रख दिती कहण लगा तुसीं जुत्ती पहरो और मुरशद कहण लग्या अमीर खुसरो तैनू यह कित्थों मिल गई वह कह उन्हें सारी रस्ते की कहानी सुनाई कहण लगे तू किन्ने की दिता इसका वह कहण लग्या जी मैं मुल तो तार नहीं सकया लेकिन जिहड़ा मेरे कोले सीगा मैं दे आया और उन्होंने ज्यों छाती दे नाल लाया बा रंग दिता और आखिर अमीर खुसरो नूं ही वह अपने थां जानशीन मुकर्र करके गए सीगे बल्कि अमीर खुसरो का इश्क देख के उन्होंने यह कहा सीगा कि मेरी कबर के पास ना आए अगर ये आवेगा तो मेरी कबर फट जाएगी.
There was one disciple of Khwaja Nizamuddin Auliya who was going to perform the wedding of his daughter. And he was a very poor disciple and he wanted some money. So he came to his master Khwaja Nizamuddin Auliya in order to get some money. Because people have this, people think that maybe the saints are having, the masters are very rich and they have a lot of wealth. But they don't know that how the masters maintain their langar even. Master Sawan Singh Ji used to say that people have this impression that because many people come to masters, they donate them very much. So that means that they are very rich. But nobody realizes that how much, that how they are maintaining their langar. So anyway, when that person, poor disciple, came to Khwaja Nizamuddin Auliya to ask for some money, Khwaja Nizamuddin Auliya replied that, I don't have any money right now, but you wait, and if anybody will come to donate any money to me, I will give you all that money. So it so happened in God's will that nobody came to donate money on that day. And right from the morning till evening that disciple sat there, but he didn't get any money. In that way that disciple lived with Nizamuddin Auliya for 3 days, but nobody came to donate any money and he was very much disappointed. So Khwaja Nizamuddin Auliya told him that, you see, I don't have any money, but I have only this old, one pair of old shoes, and if you want to take that, you can take that. So he said that it's all right, I will take that because he was afraid that if he will refuse taking that, the master will be displeased. And on the other side, because he didn't have full faith in the master, he said that when God doesn't want to give me anything, how can a saint give me anything? And the saints have nothing with them. So with the broken heart, when he came back carrying the broken shoes of his master. From the other side, Amir Khusro, one advanced disciple of Khwaja Nizamuddin Auliya, he was coming to spend all his life with his master Khwaja Nizamuddin Auliya, because he was retired from his post and he had sold off all his property and carrying all his money on the camels, because in those days the currency was also very heavy. It was in the form of the silver coins. So he was carrying all that money on many camels, and with his wife and children he was coming to the ashram of Khwaja Nizamuddin Auliya. And on the other side, that person with the shoes of Master Nizamuddin Auliya was coming. So suddenly Amir Khusro started feeling the fragrance of his master coming from the other direction. He thought that the ashram of the master is very far, but what is the reason why this fragrance is coming here? So anyway, he started, and he continued his journey. And when that person who was carrying the shoes of Khwaja Nizamuddin Auliya came across Amir Khusro, and when he passed Amir Khusro, after that Amir Khusro felt the fragrance coming from the opposite side, and then he realized that whatever secret of this fragrance is, that is only with that, all that secret lies with this man. So he called that man and he asked him that, brother, from where you are coming? So he replied that I am coming from Khwaja Nizamuddin Auliya and he is my master. And then he told him all the story, that how he went there to ask for the money, and he stayed there for 3 days but he didn't get any. And in the end he said that it's all right, it's not anybody's fault, it's my fault. When God doesn't want to give me anything, how that poor saint can give me anything? And truly speaking, he doesn't have anything. And he has given me these broken shoes, which this was the only thing which he had. So when Amir Khusro came to know about that shoes, he asked him that, do you want to sell me this shoes? So he said that, okay, I will do that if you want. So he asked him that, how much you want for this? So that man, because he didn't have the appreciation for the thing of his master, and he thought that what this man is going to give me in for this shoes, he said that whatever you want, you can give me that. I don't have the idea that how much you should pay for this, because he didn't have full appreciation for that pair of shoes. So Amir Khusro said that, brother, I don't have the full price of these shoes to give you, but whatever I have, you can take that. So Amir Khusro kept only one camel full, which was loaded with the coins, with the silver coins, for the maintenance of his family, his wife and his children. And rest, all the camels which were having the silver coins, he gave all that wealth to that person, and he bought that pair of shoes of his master from that person. And still he said that, please forgive me because I have not paid you the full price. And after that he took that pair of shoes, he kept that in one sheet, one handkerchief, and then he kept on his head. And he came to the ashram of Khwaja Nizamuddin Auliya. So after coming to his master, Amir Khusro presented that shoes to Khwaja Nizamuddin Auliya and told him that, master, please wear this. So Khwaja Nizamuddin Auliya asked him that, from where did you get this? So Amir Khusro told him all the story about the man and everything. So Khwaja Nizamuddin Auliya asked him that, how much you paid for this? So Amir Khusro replied that, master, I didn't have the full price to pay for this, but whatever I had, I gave him that. So Khwaja Nizamuddin Auliya was so much pleased with him that he embraced him, and he said that, Amir Khusro, still you have done the cheapest bargain. And with very much love, when Nizamuddin Auliya embraced Amir Khusro, he dyed him in the color of Naam, and he became so much fond of his disciple Amir Khusro that when he left the body, he transferred all his power in Amir Khusro, and Amir Khusro became the successor of spiritual successor after Nizamuddin Auliya left the body. Nizamuddin Auliya was so much fond of the love of Amir Khusro, and the love of Amir Khusro was so much strong for Nizamuddin Auliya that when Nizamuddin Auliya left the body, he said that when Amir Khusro will die, you should not, his grave should not be set right next to me or near me, or and moreover, he should not come near my grave. If he will come there, my grave will burst and I will have to come out, and in that way, because of his love, this thing would happen. So such love Amir Khusro had for his master Nizamuddin Aurya. And when Amir Khusro had so much love for his master also became fond of him. And only because of that love and devotion, Amir Khusro became the spiritual successor of Nizamuddin Aurya.
Lekin Maharaj Savan Singh kehnde hunde si, vaashna lain wala vi nakh koi koi hunda hai virla virla. Aap kehnde hunde ki main ek dafa April de din si pahadi di chadhai chadh reha si ga, aur yaka yak dil nu badi khushi aayi. ਔਰ ਮੈਂ ਕਾਉਣੀ ਸ਼ੁਰੂ ਹੋਈ, ਦਿਲ ਦੇ ਵਿੱਚ ਇਹ ਖਿਆਲ ਆਇਆ ਕਿ ਕੋਈ ਰੁਤਬਾ ਮਿਲਣ ਵਾਲਾ ਵੀ ਨਹੀਂ, ਕੋਈ ਘਰੇ ਔਲਾਦ ਦੀ ਖੁਸ਼ੀ ਹੋਣ ਵਾਲੀ ਨਹੀਂ, ਅੱਜ ਇਤਨੀ ਖੁਸ਼ੀ ਕਿਉਂ ਆ, ਕਿਸ ਚੀਜ਼ ਦੀ ਮਹਿਕ ਆ ਰਹੀ ਹੈ? ਜਦ ਕਹਿਣ ਲੱਗੇ ਮੈਂ ਥੋੜ੍ਹਾ ਜਿਹਾ ਅੱਗੇ ਗਿਆ, ਉੱਥੇ ਇੱਕ ਮਸਤਾਨਾ ਫਕੀਰ ਬੈਠਾ ਸੀਗਾ, ਔਰ ਦਿਲ ਨੂੰ ਖਿਆਲ ਆਇਆ ਕਿ ਖੁਸ਼ਬੂ ਇਸ ਫਕੀਰ 'ਚੋਂ ਆ ਰਹੀ ਸੀ, ਔਰ ਉਹ ਫਕੀਰ ਵੀ ਕਹਿਣ ਲੱਗਿਆ ਕਿ ਵਾਸ਼ਨਾ ਲੈਣ ਵਾਲਾ ਨੱਕ ਕੋਈ ਕੋਈ ਹੁੰਦਾ ਹੈ.
ਬਟ ਮਾਸਟਰ ਸਾਵਨ ਸਿੰਘ ਜੀ ਯੂਜ਼ ਟੂ ਸੇ ਦੈਟ ਰੇਅਰ ਆਰ ਦਾ ਨੋਜ਼ਸ ਵਿਚ ਕੈਨ ਸਮੈਲ ਦਾ ਫ੍ਰੈਗਰੈਂਸ ਆਫ ਦਾ ਮਾਸਟਰ. Master Savan Singh Ji used to say one incident of his own life. He used to say that once in the month of April, he was climbing some hill, and suddenly he feeling some fragrance coming from one side, and he became full of happiness from inside, and he started having the bliss. He thought that I am not going to get any promotion in my service, and I am not expecting any child or anything like that, and no happiness giving thing is coming to me. But why this happiness has come to me? And he was surprised, and he was wondering that what is the thing which has brought the happiness and which has brought this fragrance to him. But when he came nearer to the source from which the fragrance was coming out, he saw one intoxicated sadhu, one fakir sitting there. And then Master Savan Singh realized that fragrance was coming out from this holy man. And Master Savan Singh came near that Mahatma. He also said that there are only few noses in this world which can catch the fragrance of the holy man.
Jo saas giras te aaye mera hare hare, so gur sikh guru man paave.
Hun aap pyar de naal samjhaunde hai ke jehda behnda uthda us nu tyaunda hai, simran karda hai, dassi ਹੋਏ ਤਰੀਕੇ ਦੇ ਮੁਤਾਬਕ ਉਹ ਗੁਰੂ ਦੇ ਮਨ ਪਾ ਜਾਂਦਾ ਹੈ, ਔਰ ਗੁਰੂ ਨੂੰ ਵੀ ਕੁਛ ਦੇਣਾ ਪੈਂਦਾ ਹੈ.
Now lovingly he make us understand that those who are the one who is always remembering his master, whether sitting or standing, one who always does the simran of the master, and one who always obeys the commandments of the master, such a disciple becomes fond of the master, and master also have to give something to such a disciple.
ਔਰ ਮੁਸਲਮਾਨਾਂ ਦੀ ਸ਼ਰ੍ਹਾਂ ਦੇ ਅੰਦਰ ਲਿਖਿਆ ਹੈ ਕਿ 30 ਰੋਜ਼ੇ ਰੱਖੇ, 5 ਰੋਜ਼ ਨਮਾਜ਼ਾਂ ਪੜ੍ਹੇ, ਔਰ ਮੱਕੇ ਦਾ ਜਾ ਕੇ ਹੱਜ ਗੁਜ਼ਾਰੇ, ਤਾਂ ਹੀ ਉਹ ਮੁਕਤੀ ਪ੍ਰਾਪਤ ਕਰ ਸਕਦਾ ਹੈ. ਲੇਕਿਨ ਅੱਜ ਤਾਈਂ ਕਦੇ ਕਿਸੇ ਨੇ ਇਹ ਨਹੀਂ ਦੱਸਿਆ ਕਿ ਮੈਂ ਰੋਜ਼ੇ ਰੱਖ ਕੇ ਮੁਕਤ ਹੋ ਗਿਆ ਜਾਂ ਮੱਕੇ ਜਾ ਕੇ ਮੁਕਤ ਹੋ ਗਿਆ. ਜੋ ਮੁਰਸ਼ਿਦ ਦੀ ਸ਼ਰਨ ਦੇ ਵਿੱਚ ਕੋਈ ਮੁਸਲਮਾਨ ਜਾਤੀ ਦਾ ਗਿਆ, ਜਿਸ ਤਰ੍ਹਾਂ ਬੁੱਲੇ ਸ਼ਾਹ, ਹਜ਼ਰਤ ਬਾਹੂ, ਹੋਰ ਵੀ ਕਈ ਆਦਮੀ ਗਏ, ਔਰ ਉਹਨਾਂ ਨੇ ਜ਼ਰੂਰ ਆਪਣੀ ਕਲਾਮ ਦੇ ਅੰਦਰ ਗਵਾਹੀ ਦਿੱਤੀ ਕਿ ਅਸੀਂ ਮੁਕਤੀ ਪ੍ਰਾਪਤ ਕੀਤੀ ਹੈ.
In the Muslim religion, in the Muslim laws, it is said that one who is offering the prayers 5 times a day, one who is keeping 30 fasts once in a year, and one who is going to do the pilgrimage of Makkah for once in his lifetime, he gets the liberation. But up until now, we have not found anyone who has said that by doing all these 3 things, he has got the liberation. But the Muslim people, those who came in the refuge of the masters, and those who did the things which their master told them to do, definitely they got the liberation, and in their writings they have said that they have got the liberation. The Muslim people like Bulle Shah and other masters, those who came and those who took refuge in their masters and those who obeyed them, they really got the liberation.
ਹਜ਼ਰਤ ਬਾਹੂ ਕਹਿੰਦਾ, ਸੈ ਵਾਰੀ ਮੱਕੇ ਹੱਜ ਗੁਜ਼ਾਰਨ, ਦਿਲ ਦੀ ਦੌੜ ਨਾ ਮੁੱਕੇ ਹੂ. ਉਹ ਕਹਿਣ ਲੱਗਿਆ, ਇੱਕ ਵਾਰੀ ਤਾਂ ਜ਼ਿੰਦਗੀ ਦਾ ਹੱਜ ਕਿਸੇ ਪਾਸੇ ਰਹਿ ਗਿਆ, ਅਗਰ 1000 ਦਫ਼ਾ ਵੀ ਕੋਈ ਮੱਕੇ ਦਾ ਹੱਜ ਕਰ ਲਏ, ਫਿਰ ਵੀ ਮਨ ਨੂੰ ਸ਼ਾਂਤੀ ਨਹੀਂ ਆਏਗੀ.
ਹਜ਼ਰਤ ਬਾਹੂ ਹੈਜ਼ ਰਿਟਨ ਦੈਟ ਨੋ ਮੈਟਰ ਇਫ ਡਜ਼ ਦਾ ਪਿਲਗ੍ਰੀਮੇਜ ਆਫ ਮੱਕਾ ਫੋਰ ਥਾਊਜ਼ੰਡਸ ਆਫ ਟਾਈਮ, ਬਟ ਸਟਿਲ ਹੀ ਕੈਨੋਟ ਸਟੋਪ ਦਾ ਰਨਿੰਗ ਆਫ ਹਿਸ ਮਾਈਂਡ. ਹੀ ਸੇ ਦੈਟ ਪਿਲਗ੍ਰੀਮੇਜ ਟੂ ਮੱਕਾ ਫੋਰ ਵੰਸ ਇਟਸ ਅ ਸਮਾਲ ਥਿੰਗ, ਬਟ ਇਫ ਵਨ ਗੋਜ਼ ਐਂਡ does that pilgrimage for thousands of times, but still he cannot get any peace of mind.
और हजरत बाहू कहंदा है ना मैं त्रीहे रोजे रखे ना तस्बा खड़काया हूँ मुर्शिद सोनी कीती बाहू जिन्हें पल विच चा बख्शाया हूँ वो कहंदा ना मैं ती रोजे रखे ना मैं किसी मसीह च वड़िया और ना मैं ओ तस्बा क्या माला ही फेरी मेरे गुरु ने बड़ी सोनी कीती पल विच मैनू बख्श दिता और मालक दे अगे खड़ा कर दिता.
हजरत बाहू से दैट नीदर आई कैप्ट द फास्ट फॉर 30 डेज नॉर आई मूव्ड द रोजरी बट दिस इज ओनली द ग्रेस ऑफ माय मास्टर दैट ही हैज डन अ वेरी ब्यूटीफुल जॉब that without keeping the 30 fast and without moving the rosary he has given me the liberation.
balki aap kehnda hai murshid mainu haj makkah da rehmat da darwaja hu oh kehnda mera guru mainu jad main guru da muh dekhda hai odon haj ho janda hai oh rehmat da darwaja hai agar rehmat karda hai ta guru hi karda hai.
and then he says that my master is my pilgrimage and he is the door of mercy. whenever I am having the darshan of my master the mercy the door of the mercy is open becomes open to me and he always showers grace on me.
kara dwal twale kifle haj hove ne te taaja hu jadon aanda main apne murshid di parikrama kar lena hai odon aanda taaja haj ho janda hai.
and then he says that whenever I am going around my master after that whenever I am going around the master I am doing a fresh pilgrimage.
balki hazrat bahu ta itho tak kehnda hai ke makke de wal soi jande karon jinna to roti hu uchiyan banga soi dende ਨਿਜਤ ਜਿਨ੍ਹਾਂ ਦੀ ਖੋਟੀ ਹੂ ਕੀ ਪਰਵਾਹ ਉਹਨਾਂ ਨੂੰ ਬਾਹੂ ਜਿਨ੍ਹਾਂ ਅੰਦਰੋਂ ਲੱਭੀ ਬੂਟੀ ਹੂ.
ਬਟ ਹਜ਼ਰਤ ਬਾਹੂ ਹੈਜ਼ ਰਿਟਰਨ ਅਪ ਟੂ ਦਿਸ ਪੁਆਇੰਟ ਆਲਸੋ ਹੀ ਸੇਜ਼ ਦੈਟ ਓਨਲੀ ਦੇ ਗੋ ਟੂ ਦੀ ਮੱਕਾ ਫਾਰ ਦ ਪਿਲਗ੍ਰੀਮੇਜ ਆਫ ਮੱਕਾ ਦੋਜ਼ ਹੂ ਆਰ ਡੂਇੰਗ ਵੈਲ ਇਨ ਦੈਟ ਹੋਮ ਐਂਡ ਓਨਲੀ ਦੇ ਸ਼ਾਊਟ ਫਰੋਮ ਦ ਸ਼ਾਊਟ ਇਨ ਦ ਲਾਊਡ ਵਾਇਸ ਐਂਡ ਓਨਲੀ ਦੇ ਆਫਰ ਦ ਪ੍ਰੇਅਰਸ ਇਨ ਦਿਸ ਵੇ ਦੋਜ਼ ਹੂ ਆਰ ਹੈਵਿੰਗ ਇਲ ਵਿਲ ਇਨ ਦੈਰ ਮਾਇੰਡ ਐਂਡ ਦੈਨ ਬਾਹੂ ਸੇਜ਼ ਦੈਟ ਵਾਈ ਦੇ ਸ਼ੁਡ ਕੇਅਰ ਅਬਾਊਟ ਐਨੀਥਿੰਗ ਦੋਜ਼ ਹੂ ਹੈਵ ਗੋਟ that those who have realized that God from within.
Jo saas giras te aaye mera hare hare so gur sikhe guru man paave jisnu dyaal hove mera swami ਤਿਸ ਗੁਰ ਸਿੱਖ ਗੁਰੂ ਉਪਦੇਸ਼ ਸੁਣਾਵੇ.
ਹੁਣ ਦਿਲ ਤਾਂ ਹਰ ਇੱਕ ਦਾ ਕਰਦਾ ਹੈ ਕਿ ਮੈਂ ਉਸ ਪਰਮਾਤਮਾ ਦੇ ਪਾਸ ਜਾਵਾਂ ਔਰ ਗੁਰੂ ਪਾਸ ਜਾਵਾਂ ਔਰ ਗੁਰੂ ਦੇ ਕੋਲ ਆਉਣਾ ਕਿਹੜੀ ਮੁਸ਼ਕਲ ਬਾਤ ਹੈ ਲੇਕਿਨ ਪਰਮਾਤਮਾ ਮਿਹਰ ਨਾ ਕਰੇ ਦਇਆ ਨਾ ਕਰੇ ਅਸੀਂ ਕਦੇ ਵੀ ਗੁਰੂ ਤੋਂ ਨਾਮਦਾਨ ਪ੍ਰਾਪਤ ਨਹੀਂ ਕਰ ਸਕਦੇ ਸਾਡੇ ਉਹ ਸਮਝੀ 'ਚ ਹੀ ਬਾਤ ਨਹੀਂ ਆਉਂਦੀ ਗੀ.
ਨਾਓ ਐਵਰੀਬਡੀ ਵਾਂਟਸ ਟੂ ਗੋ ਟੂ ਦ ਮਾਸਟਰ ਟੂ ਗੋ ਟੂ ਰੀਅਲਾਈਜ਼ ਗੋਡ and to see God. But the thing is that until God showers grace on us, we cannot come to the Master, we cannot receive the initiation into now. Because until He is gracious on us, we cannot understand the thing which Master is teaching us.
Sade Sikh prakaya dinde hai, sanu guru di koi lod nahi, lekin bani nu padke tasalli kar lain ke Guru Nanak Sahib kehnda hai ke jinna chir Parmatma dayal na hove, oh mehr na kare. ਚਾਹੇ ਗੁਰੂ ਗੁਮਾਂਡ ਵਸਣ ਲੱਗ ਜਾਵੇ ਕੋਲੇ ਵੀ ਘਰ ਦੇ ਵਿੱਚ ਜਨਮ ਕਿਉਂ ਨਾ ਲੈ ਲਵੇ ਕਦੇ ਵੀ ਸਾਨੂੰ ਉਸਦਾ ਪਤਾ ਨਹੀਂ ਲੱਗਦਾ ਗਾ.
ਅਵਰ ਸਿੱਖ ਬ੍ਰਦਰ ਸੇ ਦੈਟ ਦੇ ਡੂ ਨਾਟ ਨੀਡ ਦ ਮਾਸਟਰ ਔਰ ਦ ਗੁਰੂ ਔਰ ਗੁਰੂ ਨਾਨਕ ਸਾਹਿਬ ਹੈਜ਼ ਰਿਟਨ ਇਨ ਦ ਬਾਣੀ ਐਂਡ ਦੇ ਕੈਨ ਰੀਡ ਦੈਟ ਦੈਟ ਇਫ ਗੋਡ ਇਜ਼ ਨਾਟ ਇਜ਼ ਗ੍ਰੇਸ਼ੀਅਸ ਔਨ ਅਸ ਇਫ ਗੋਡ ਡਜ਼ਨਟ ਵਾਂਟ ਅਸ ਟੂ ਕਮ ਟੂ ਦੀ ਮਾਸਟਰ ਵੀ ਕੈਨ ਨਾਟ ਕਮ ਟੂ ਦੀ ਮਾਸਟਰ ਨੋ ਮੈਟਰ ਇਫ ਹੀ ਲਿਵਸ ਰਾਈਟ ਇਨ ਅਵਰ ਨੇਬਰਹੁੱਡ ਨੋ ਮੈਟਰ ਇਫ ਹੀ ਗੈਟਸ ਬਰਥ ਇਨ ਅਵਰ ਓਨ ਹੋਮ But if God is not gracious on us, we cannot know about that master. And if anyway we know about that master, we cannot take advantage of him. We cannot take initiation from him if God is not gracious on us.
Aur bani da Guru Nanak Sahib di badiyan thokra mardi hai. Aap kehnde Nanak Satguru tinna milaya jinna turon peya sanjog. Jinna da malik turon hi likh dinda hai. Sirf Guru unna nu milaya janda hai.
And in the bani of Guru Nanak Sahib it is written that, O Nanak, only they come in the company of the masters. or only they are made to meet the masters those who have and in their fate it is written from the court of god that they are going to meet the masters only they get to come to the masters
aur guru nanak sahib kehnda gur mantar heens jo prani targant janm parashan hai kookra hai sookra hai gardav khal tula hai guru nanak sahib kehnde hai jo guru de naam to bagair insaan hai ਉਹ ਕੁੱਤੇ ਵਰਗਾ ਗਧੇ ਵਰਗਾ ਸੂਰ ਵਰਗਾ ਸੱਪ ਵਰਗਾ ਇਦੋਂ ਉੱਤੇ ਗੁਰੂ ਨਾਨਕ ਸਾਹਿਬ ਹੋਰ ਸਾਨੂੰ ਕੀ ਲਿਖ ਦੇਣ
ਗੁਰੂ ਨਾਨਕ ਸਾਹਿਬ ਹੈਜ਼ ਰਿਟਨ ਦਿਸ ਆਲਸੋ ਦੈਟ The man who is without the name of master, he is like the dog, he is like the pig, he is like the snake. What else Guru Nanak Sahib could write about us?
Aur Kabir Sahib kehnde Kabir nagura na mile papi mile hazar ik nagure di pith par lakh papon da paar.
Kabir Sahib also says that, oh Kabir, do not meet a person who is without the master, but meet the person who is having thousands of sins, because it is better to meet a person who is having thousands of sins than to meet a person who is without the protection of master, because that person doesn't have any savior who could make him free from the sins.
Aur Guru Arjan Dev Ji Maharaj kehnde hai kaho nanak necho te aave bin satgur vaat na paave. Aap kehne lage tusi necha karke baat nu man lo, bagair guru to tusi malik de darbar pahunch nahi sakde.
And Guru Arjan Dev Ji Maharaj also says that Nanak says that now you should be determined and you should know that without master you cannot travel on this path, and without master you cannot get back to your real home.
Aur Guru Amar Das Ji Maharaj kehnde anek juni bharm aaye bin satgur mukt na paaye pher mukt paaye lag charni satgur shabd sunaye. Aap kehnde bhrava jinniya juna ch teri marzi hai tu jaaya mukti pher vi guru de charnan de vich hi aake hoegi, guru to naam lena payega aur eh malik ne tareeka rakhya hai.
And Guru Amar Das Ji Maharaj also says that no matter you wander in many bodies, but until you come to the feet, at the feet of Sadguru, you cannot get the liberation. When you will take refuge in the master, only then you will get the liberation. This law is made by God himself. He says that if you like, and no matter in whatever, in how many bodies you want, you can go and wander. But again, you will have to come at the feet of the Sadguru, and after coming in his protection, you can get the liberation. Otherwise not.
Guru Nanak Sahib kehnde jiska grah tis diya tala kunji gur so paai ank upao kare ni paai bin satgur saranai. Jis parmatma ne de vujood banai hai usse ne tala maar ke kunji gurmukhan de hawale kar ditti hai. Apni man buddhi na jinna marzi upao kar lo, kade vi assi tala khol nahi sakde ge jinna chir assi guru di sharan de vich nahi jande ge.
Guru Nanak Sahib says that he has locked the door, one who has made this home, and he has given the key to the gurumukhs. No matter how much we do of our own, we cannot open this door, we cannot open this lock until we go to the gurumukhs. He says that one who has made this body, he himself has locked himself in our body, and he has given its key to the gurumukhs, to the beloveds of God. And no matter according to our mind and intellect how much effort we make, but until we go to the gurumukhs and take refuge in them, we cannot open this door and we cannot enter within and realize God who is within us.
ਆਪ ਕਹਿੰਦੇ ਆ ਕਿ ਗੁਰ ਕੁੰਜੀ ਪਾਹੂ ਨਿਵਲ ਮਨ ਕੋਠਾ ਤਨ ਛੱਤ ਨਾਨਕ ਗੁਰਬਿਨ ਮਨ ਕਾ ਤਾਕ ਨਾ ਉਗੜੇ ਅਵਰ ਨਾ ਕੁੰਜੀ ਹੱਥ. ਗੁਰੂ ਕੁੰਜੀ ਹੈ, ਮਨੁੱਖ ਤਾਲਾ ਹੈ, ਸਰੀਰ ਛੱਤ ਹੈ. ਜਦ ਤੱਕ ਅਸੀਂ ਤਾਲੇ ਨੂੰ ਕੁੰਜੀ ਨਾ ਲਾਵਾਂਗੇ ਕਦੇ ਵੀ ਖੁੱਲ੍ਹ ਨਹੀਂ ਸਕਦੀ. ਕਹਿੰਦੇ ਗੁਰੂ ਤੋਂ ਬਗੈਰ ਹੋਰ ਕਿਸੇ ਦੇ ਹੱਥ ਚਾਬੀ ਨਹੀਂ.
He says that master is the key and the man or the disciple is the lock and the naam is the roof of that. He says that until we get the key master who works as the key, we cannot open the lock, and in that way we cannot become free from this house, we can become free from this body.
Aap kehnde bin satgur kine na paya sab sunyo lok swaya. Guru Nanak Sahib kehnde assi ucchi baan karke eh baat kehne hai ki bagair guru to ajj tai kade vi kise ne parmatma nu nahi paya ga.
Guru Nanak Sahib says that listen everybody, I'm calling you and I'm telling you, stretching both my arms, that up until now nobody has realized God without the help of the master.
Aur Guru Arjan Dev Ji vi Maharaj kehnde hai kaho nanak prab eh hai jinai bin gur mukt na paiye pai.
And Guru Arjan Dev Ji Maharaj also says that Nanak says that this thing has made by God himself, that without Sadguru nobody can realize him.
ਔਰ ਆਪ ਕਹਿੰਦੇ ਭਾਗ ਹੋਇਆ ਗੁਰੂ ਸੰਤ ਮਿਲਾਇਆ ਪ੍ਰਭ ਅਵਨਾਸ਼ੀ ਘਰ ਮੇ ਪਾਇਆ ਜਦ ਸਾਡਾ ਭਾਗ ਉਹਦੇ ਹੋਇਆ ਸਾਡਾ ਮਿਲਾਪ ਉਸ ਪਰਮਾਤਮਾ ਨੇ ਗੁਰੂ ਸੰਤ ਕਿਆ ਰਾਮਦਾਸ ਦੇ ਨਾਲ ਕਰਾਇਆ ਔਰ ਰਾਮਦਾਸ ਨੇ ਜਦ ਸਾਡੇ 'ਤੇ ਦਇਆ ਕੀਤੀ ਉਹਨਾਂ ਨੇ ਦੱਸਿਆ ਕਿ ਪਰਮਾਤਮਾ ਤੇਰੇ ਸਰੀਰ ਦੇਹ ਔਰ ਵਜੂਦ ਦੇ ਅੰਦਰ ਹੈ.
ਐਂਡ ਦੈਨ ਹੀ ਸੇਜ਼ ਦੈਟ ਵੈਨ ਵੀ ਬਿਕੇਮ ਵੈਨ ਅਵਰ ਗੁੱਡ ਫਾਰਚੂਨ ਕੇਮ ਆਊਟ ਆਫਟਰ ਦੈਟ ਹੀ ਸ਼ਾਵਰਡ ਗ੍ਰੇਸ ਔਨ ਅਸ ਐਂਡ ਹੀ ਬ੍ਰਾਟ ਅਸ ਟੂ ਦ ਸੇਂਟ ਟੂ ਗੁਰੂ ਰਾਮਦਾਸ ਐਂਡ ਦੈਟ ਗੁਰੂ ਰਾਮਦਾਸ ਸ਼ੋਡ ਦੈਟ ਆਲ ਮਾਈਟੀ ਗੋਡ ਵਿਦਿਨ ਅਸ ਹੀ ਟੋਲਡ ਅਸ ਦੈਟ Almighty God is living in my own home, in my own body.
Aur aap kehnde hai bahar tundan te shoot pade gur ghar hi main dikhaya tha.
And then he said that now my all search for God which I was doing outside, now all that is gone because master has shown my beloved in my within.
ਜਿਸਨੂੰ ਦਿਆਲ ਹੋਵੇ ਮੇਰਾ ਸੁਆਮੀ ਤਿਸ ਗੁਰਸਿੱਖ ਗੁਰੂ ਉਪਦੇਸ਼ ਸੁਣਾਵੇ ਜਨ ਨਾਨਕ ਧੂੜ ਮੰਗੇ ਤਿਸ ਗੁਰਸਿੱਖ ਕੀ ਜੋ ਆਪ ਜਪੈ ਅਵਰਾ ਨਾਮ ਜਪਾਵੇ।
ਹੁਣ ਆਪਨੇ ਛੋਟੇ ਜਿਹੇ ਸ਼ਬਦ ਦੇ ਵਿੱਚ ਦੱਸਿਆ ਕਿ ਕੌਣ ਗੁਰੂ ਦਾ ਸਿੱਖ ਹੈ, ਗੁਰੂ ਦਾ ਸਿੱਖ ਕਿੱਥੇ ਜਾ ਕੇ ਬਣਦਾ ਹੈ, ਔਰ ਆਖਰ ਆਪ ਆਖਰ ਦੇ ਉੱਤੇ ਆਪ ਆ ਕੇ ਕਹਿੰਦੇ ਹੈ ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ। ਉਹ ਕਹਿੰਦੇ ਮੈਂ ਧੂੜ ਮੰਗਦਾ ਐਸੇ ਗੁਰੂ ਸਿੱਖ ਦੀ, ਕਿਹੜੇ ਦੀ, ਜੋ ਆਪ ਜਪੈ, ਜਿਹੜਾ ਆਪ ਨਾਮ ਜਪਦਾ ਹੈ ਦੂਸਰੇ ਨੂੰ ਜਪਾਉਂਦਾ ਹੈ।
ਸੋ ਇਨ ਦਿਸ ਸਮਾਲ ਹਿਮ ਹੀ ਟੋਲਡ ਅਸ ਦੈਟ ਵਾਟ ਇਜ਼ ਦ ਹੂ ਇਜ਼ ਦ ਡਿਸਾਈਪਲ ਆਫ ਮਾਸਟਰ ਐਂਡ ਹਾਊ ਵਨ ਬਿਕਮਸ ਦ ਡਿਸਾਈਪਲ ਆਫ ਮਾਸਟਰ ਆਫਟਰ ਰੀਚਿੰਗ ਟੂ ਵਿਚ ਪਲੇਸ। ਸੋ ਨਾਓ ਇਨ ਦੀ ਐਂਡ ਹੀ ਸੇਜ਼ ਦੈਟ ਦ ਡਿਵੋਟੀ ਆਫ ਨਾਨਕ ਇਜ਼ ਆਸਕਿੰਗ ਫਾਰ ਦ ਡਸਟ ਆਫ ਦ ਫੀਟ ਆਫ ਸੱਚ disciple, which type of disciple? One who himself meditates on the Naam and one who makes other people also meditate on Naam. I am asking for the dust of the holy feet of such disciple.
Aur jehda aap ni japda lokan nu kehnda hai aur oh thonu pata hi hai ki oh aap bhi khush rehnda hai aur horan nu bhi khush rakhda hai.
And one who doesn't meditate on Naam and one who is telling other people to do the meditation, you already know that what happens to them. He remains dry and he makes other people also try.
Kabir sahib kehnde hai ja ke hirde gur nahi sikh sakha ki bhookh te nar aisa sookh si jyo banda ja rookh. Aap kehnde hai jehda aap ta naam di kamai nahi karda ga, aap guru na pyar nahi karda ga, aap guru da hukm manne kade nahi ga jo guru ne kiya ki is tarah bhajan vyas karna hai, lekin agge ਸਿੱਖ ਬਣਾਉਣ ਦੀ ਭੁੱਖ ਲੱਗੀ ਹੋਈ ਹੈ ਵੀ ਸਾਰੀ ਦੁਨੀਆ ਆ ਕੇ ਮੈਨੂੰ ਗੁਰੂ ਮੰਨੇ। ਔਰ ਆਪ ਕਹਿਣ ਲੱਗੇ ਉਹ ਵਕਤ ਆਉਣ ਤੋਂ ਵਕਤ ਸਾਬਤ ਕਰਦਾ ਹੁੰਦਾ ਹੈ ਕਿ ਉਹ ਇਸ ਤਰ੍ਹਾਂ ਸੁੱਕ ਜਾਵੇਗਾ ਜਿਸ ਤਰ੍ਹਾਂ ਜੰਗਲ ਦੇ ਵਿੱਚ ਖੜਾ ਖੜਾ ਦਰਖਤ ਸੁੱਕ ਜਾਂਦਾ ਹੁੰਦਾ ਹੈ।
ਕਬੀਰ ਸਾਹਿਬ ਸੇ ਦੈਟ ਵਨ ਡਜ਼ਨਟ ਵਨ ਹੂ ਡਜ਼ਨਟ ਹੈਵ ਦ ਮਾਸਟਰ ਇਨ ਹਿਸ ਵਿਦੀਨ ਬਟ ਵਨ ਹੂ ਇਜ਼ ਹੈਵਿੰਗ ਦ ਹੰਗਰ ਆਫ ਮੇਕਿੰਗ ਡਿਸਾਈਪਲਸ ਹਿਸ ਕੰਡੀਸ਼ਨ ਇਜ਼ ਜਸਟ ਲਾਈਕ ਦ ਟ੍ਰੀ ਵਿਚ ਡਰਾਈਜ਼ Yes, his condition is just like the tree which dries by itself. He says that one who doesn't have love for the master in his within, one who doesn't obey the commandments of the master, one who is not doing the meditation as master has told him to do, but he is one who is having the desire for making more disciples and one who is always fond of becoming the master, his condition is just like the tree which gets dried by standing in the tree, even though its roots are in the ground, but still it gets dry.
ਹਜ਼ੂਰ ਮਹਾਰਾਜ ਜੀ ਕਹਿੰਦੇ ਹੁੰਦੇ ਸੀਗੇ ਕਿ ਹੋਛਾ ਆਦਮੀ ਆਪਦੀ ਸਫਾਈ ਪੇਸ਼ ਕਰਦਾ ਹੈ, ਸਿਆਣਾ ਆਦਮੀ ਵਕਤ ਦੀ ਉਡੀਕ ਦੇ ਵਿੱਚ ਹੁੰਦਾ ਹੈ, ਵਕਤ ਆਪਣੇ ਆਪ ਹੀ ਦੱਸ ਦਿੰਦਾ ਹੈ।
ਹਜ਼ੂਰ ਮਹਾਰਾਜ ਜੀ ਯੂਜ਼ ਟੂ ਸੇ ਦੈਟ ਦ ਲੋ ਮੈਨ ਆਲਵੇਸ ਪ੍ਰੈਜ਼ੈਂਟਸ ਦੀ ਐਕਸਕਿਊਜ਼ਸ ਬਟ ਦ ਵਾਈਸ ਮੈਨ ਆਲਵੇਸ ਵੇਟਸ ਫਾਰ ਦ ਟਾਈਮ ਬਿਕੋਜ਼ ਟਾਈਮ ਆਲਵੇਸ ਪ੍ਰੂਵਸ ਦ ਟਰੂਥ।
ਇਸ ਵਾਸਤੇ ਆਪ ਕਹਿੰਦੇ ਮੈਂ ਐਸੇ ਸਿੱਖ ਦੀ ਧੂੜ ਮੰਗਦਾ ਹੈ ਕਿ ਜਿਹੜਾ ਸ਼ਬਦ ਨਾਮ ਦੀ ਕਮਾਈ ਕਰਦਾ ਹੈ।
ਦੈਟਸ ਵਾਈ ਯਰ ਇਸ ਦ ਯਰ ਹੀ ਸੇਜ਼ ਦੈਟ ਆਈ ਐਮ ਆਸਕਿੰਗ ਫਾਰ ਦ ਡਸਟ ਆਫ the feet of such disciple, one who is doing the meditation on Shabad Naam.
Lekin aise agar chuniye ta Guru Nanak Sahib kehnde jag mein uttam kadiye virle kee ke, agar assi aisa koi paaliye ta virle hi milega.
But if we choose for such people, Guru Nanak Sahib says that if we search for such type of people, we will find only few there in this world.
Aur Guru Tegh Bahadur kehnde kotan mein ko na rehn je cheet, karodan de vichon ikada milega.
And Guru Tegh Bahadur says that you will find one from crores, millions, billions, one who is having the remembrance of Narayan or remembrance of God within him.
So, Sanu Vichai Da Guru Sahib De Kain Matabak Guru Sikh Ban Di Koishi Kariye Aur Guru Sikh Di Jo Duty Hai O Vajaiye Aur Es Jeevan Nu Uccha Aur Succha Lajaiye.
So, according to Guru Sahib, we should also try to become the disciple of the Master and we should perform the duty which the disciple of the master has to do, and we should also make our life very pure and very high.